अलंकृतां सो देहयां तन मनो के मोहयां।
उस अकाल पुरख वाहिगुरु दे देह दे विच शस्त्रां दा अलंकृत शिंगार कीता होया है।
कमाण बाण तारही अनेक शत्रु टारही।
जिसनों देख करके देवी देवते सारे प्रभावित होंदे हन। गुरु गोबिंद सिंह जी महाराज कहिंदे ने कमाण बाण धारे ही उसने अपने हाथ दिच कमाण धारण किया होया है।
कमक कुंगरंग सुरंग नवंग निनाद नूपरंग।
कुंगरां दी जिहड़ी आवाज़ है कुमकार दी बहुत ही सुंदर आवाज़ आ रही है नूपरां दी।
प्रज्वाल बिजुलंग जुलंग पवित्र पारम निर्मलंग।
जिहड़े के प्रज्वलित तेज क्रांति है ऐसी सुंदर निर्मल ते शुद्ध है परमेश्वर वाहिगुरु दी क्रांति जोत दी।
तोटक छांद ताव प्रसाद नव नेवर नाद सुरंग निर्मलंग।
यहां तोटक छांद दे विच गुरु गोबिंद सिंह जी महाराज ने उस परमात्मा दी होर रूपक अलंकार दा वर्णन कीता है। हे मेरे मालक परमेश्वर जी, झांझरां दे शब्दां दी नव नेवर वन सुवनी शुद्ध ते निर्मल सुख दी निकलदी है।
मुख बिजल ज्वाल कणंग प्रज्वलंग।
गुरु गोबिंद सिंह जी महाराज कहिंदे ने आप दा जिहड़ा मुखड़ा है इस तरह सुभायमान हो रहा है जिवें कि कालियां घटां दे विच बिजली चमकदी है।
मदरा कर मात महापवकंग।
हे अकाल पुरख वाहिगुरु जी, मदरा कर जिवें शराब पी करके हाथी दा बच्चा चलदा है इस तरह आप जी की भमक जिहड़ी है ना मानो जिवें कि शेर दा बच्चा जंगल दे विच बड़ा भारी भुंकार मारदा है गरजदा है।
बन मैं मन बाग बच्चा बबकंग।
जंगल दे विच मानो ऐसा जिवें कि बाग शेर दा बच्चा बबकंग बोलदा है इस तरह दी आपदी गर्मी ते प्यारी मिठी आवाज है।
पहाव पूत पवेख पवान पुवंग।
आप जी ने इस भव संसार नू तीनों समय बनाउणा कीता है भूत भविष्य वर्तमान तीनों समय दे विच आद अंत दे विच आपने संसार दी घाड़त घड़ी है।
कल कारण उबारण एकत्वं।
हे परमात्मा, कल नाम अंधकार अज्ञान तो बचाने वाला केवल तुसी हो।
सब ठार निरंतर नित नयंग।
तुसी हर थां ते निवास करदे हो और निता ही नवा स्वरूप हो।
मृद मंगल रूप तोयंग सुपयंग।
हे परमात्मा, आपदा जिड़ा रूप है बड़ा पारी निर्मल ते कोमल है।
दिड़ दाड़ कराल द्वैसेत उधंग।
हे परमात्मा, आप दी दी दो दाड़ा जिड़िया हुड्डा ने डरौनिया हन ते बड़िया उच्चिया ने जिमें कि शेर दे मूँह दे विच शिकार करन वाली दो दाड़ हुंदी है इस तरह ही परमात्मा जदों संसार दे जीवां दा संघार करदे हो उस समय इस दाड़ दे नाल ही जीवां नू चबदे हो खत्म करदे हो।
जेह पाजत दुष्टा बिलोक जुधंग।
इस तरह आप जी दियां दाड़ां नू देख करके जंग दे मैदान विच बैरी भज जांदे हन।
मद मात कृपाण कराल तरंग।
हे परमात्मा, आप जी दे हाथ दे विच कृपाल बड़ी भयानक है और जिवें हाथी शराब पी के मस्त होंदा इस तरह अब शस्त्र दे विच मस्त निमागन हो।
जय साध सुरा सुरयंग उच्चरंग।
आप जी दे जय जयकार दा शब्द धुनात्मक देवी देवते सारे करदे हन।
नव किंकण नेवर नाद हुवंग।
आप जी दे जिहड़े किंकर तड़ागी है शुद्र घंट का है ओदे विच बड़ी सुरीली आवाज़ आउंदी है मेरे मालक जी।
चल चल सभा चल कंप पुवंग।
जदों उस नूपरां दी आवाज़ आउंदी है तड़ागी दी आवाज़ आउंदी है ते जिहड़े पहाड़ ने ना हे परमात्मा पारे दे मांगू हिलण लग पैंदे ने इस तरह दी गर्जमी आवाज़ है। कलगीधर पातशाह गुरु गोबिंद सिंह जी उस परमात्मा दा ऐसा वर्णन कर रहे हन बचित्र नाटक ग्रंथ दे विच।
कहण कुंगार घंटण कोर सुरंग।
हे परमात्मा, जदों आप जी घंटियां बजाउंदे हो मानो जो बजल गर्ज देने इस तरह की आवाज आती है।
चर चार चरा चर अंग हुहरंग।
ओह, जदों आप दे प्यार दे नाल ਪੈਰਾਂ ਵਿੱਚ ਬੰਨਿਆ ਹੋਇਆ ਨੂਪਰ ਵੱਜਦਾ ਹੈ ਨਾ, ਅਤੇ ਜਿੰਨੇ ਵੀ ਜੜ ਚੇਤਨ ਨੇ ਉਹ ਸਾਰੇ ਆਪਣੇ ਆਪ ਹੀ ਹਿੱਲਣ ਲੱਗ ਪੈਂਦੇ ਨੇ, ਭਾਵ ਨਿਰਤਕਾਰੀ ਕਰਨ ਲੱਗ ਪੈਂਦੇ ਹਨ।
ਚਲ ਚੌਦਾਂ ਚੱਕਰਾਂ ਚੱਕਰ ਫਿਰਾਂ,
14 ਲੋਕਾਂ ਦੇ ਵਿੱਚ ਆਪ ਜੀ ਦਾ ਚੱਕਰ ਹੁਕਮ ਫਿਰਦਾ ਹੈ, ਸ਼ਸਤਰ ਚੱਲਦਾ ਹੈ।
ਬੜਵੰ ਘਟਵੰ ਹਰੀਅੰ ਸੁਭਰੰ,
ਹੇ ਪ੍ਰਮਾਤਮਾ ਜੀ ਤੁਸੀਂ ਵੱਡਿਆਂ ਨੂੰ ਘੱਟ ਕਰਦੇ ਹੋ, ਘੱਟਿਆਂ ਨੂੰ ਵਧਾ ਦਿੰਦੇ ਹੋ, ਮਤਲਬ ਆਪ ਜੀ ਦੇ ਅਧੀਨ ਹੀ ਇਹ ਸਭ ਕੁਝ ਹੈ। ਵੱਡਿਆਂ ਨੂੰ ਮਾਰ ਕੇ ਛੋਟਾ ਕਰ ਦਿੰਦੇ, ਛੋਟਿਆਂ ਨੂੰ ਵਧਾ ਦਿੰਦੇ ਹੋ।
ਜਗ ਜੀਵਾ ਜਿਤੇ ਜਲ ਅੰਗ ਥਲ ਅੰਗ,
ਜਿੰਨੇ ਵੀ ਜੀਵ ਹਨ ਜਲ ਵਿੱਚ, ਥਲ ਵਿੱਚ, ਧਰਤੀ ਅਸਮਾਨ ਦੇ ਵਿੱਚ,
ਆਸ ਕੋ ਜੋ ਤੋ ਆਏ ਸੁਅੰਗ ਮਲ ਅੰਗ,
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਕਿ ਮਹਾਰਾਜ ਤਿੰਨਾਂ ਲੋਕਾਂ ਵਿੱਚ ਜਲ ਥਲ ਵਿੱਚ ਕੋਈ ਐਸਾ ਜੀਵ ਨਹੀਂ ਹੈ ਜੋ ਤੁਹਾਡੇ ਹੁਕਮ ਨੂੰ ਮੋੜ ਸਕੇ, ਤੁਹਾਡੀ ਆਗਿਆ ਨੂੰ ਭੰਗ ਕਰ
ਸਕੇ। ਜਾਣ ਸੁਭੰਗ,
ਹੇ ਪ੍ਰਮਾਤਮਾ ਆਪ ਜੀ ਦਾ ਸ਼ਾਮਲਾ ਰੂਪ ਜਿਹੜਾ ਹੈ ਨਾ, ਸ਼ਾਮਲਾ ਰੰਗ ਇਸ ਤਰ੍ਹਾਂ ਸੁਭਾ ਪੈਂਦਾ ਹੈ, ਇਸ ਤਰ੍ਹਾਂ ਸੁਭ ਰਿਹਾ ਹੈ ਜਿਵੇਂ ਕਿ ਭਾਦਰਵ ਦੇ ਮਹੀਨੇ ਦੇ ਵਿੱਚ ਆਕਾਸ਼ ਦੇ ਵਿੱਚ ਕਾਲੀਆਂ ਘਟਾਂ ਹੁੰਦੀਆਂ ਹਨ।
ਤਨ ਸਾਵਰੇ ਰਾਵਰੀ ਅੰਗ ਹੁਲ ਸੰਗ,
ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਹੇ ਸ਼ਾਮਰੇ, ਸ਼ਾਮਲੇ ਰੂਪ ਪਰਮਾਤਮਾ ਵਿਸ਼ਨੂੰ ਜੀ, ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਐਸਾ ਸੁੰਦਰ ਸਰੂਪ ਹੈ।
ਰਦ ਪੰਕਤ ਦਾਮਨ ਅੰਗ ਦਮ ਕੰਗ,
ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਜਿਹੜੀ ਦੰਦਾਂ ਦੀ ਸੋਭਾ ਹੈ, ਜਿਹੜੇ ਤੁਹਾਡੇ ਮੁੱਖ ਦੇ ਵਿੱਚ ਦੰਦ ਹਨ, ਉਹਨਾਂ ਦੰਦਾਂ ਦੀ ਸੋਭਾ ਐਸੀ ਹੈ ਜਿਵੇਂ ਕਿ ਕਾਲੀਆਂ ਘਟਾਂ ਵਿੱਚ ਬਿਜਲੀ ਚਮਕਦੀ ਹੈ।
ਕਹਨ ਕੁੰਗਰ ਕਹੰਟ ਸੁਰੰਗ ਕਮ ਕੰਗ,
ਔਰ ਜਿਹੜੇ ਆਪ ਜੀ ਦੇ ਪੈਰਾਂ ਦੇ ਵਿੱਚ ਨੂਪਰ ਹਨ, ਝਾਂਜਰਾਂ ਹਨ, ਉਸ ਨੂਪਰ ਅਤੇ ਝਾਂਜਰਾਂ ਦੀ ਆਵਾਜ਼ ਇਤਨੀ ਸੁਰੀਲੀ ਹੈ।
ਭੁਜੰਗ ਪ੍ਰਿਆਤ ਛੰਦ,
ਇਉਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੁਜੰਗ ਪ੍ਰਿਆਤ ਛੰਦ, ਤਰ੍ਹਾਂ ਤਰ੍ਹਾਂ ਦੇ ਛੰਦਾਬੰਦੀ ਦੇ ਵਿੱਚ ਬਚਿੱਤਰ ਨਾਟਕ ਦੀ ਅਲੰਕਾਰ ਰੂਪਕ ਕਥਾ ਕਥਨ ਕਰਦੇ ਹਨ ਜੀ।
ਘਟਾ ਸਾਵਣੰਗ ਜਾਨ ਸ਼ਾਮੰਗ ਸੁਹਾਯੰਗ,
ਤੁਹਾਡਾ ਜਿਹੜਾ ਸ਼ਿਆਮਲਾ ਰੂਪ ਹੈ ਇਹ ਮਾਨੋ ਕਾਲੀਆਂ ਘਟਾਂ ਹਨ।
ਮਣੀ ਨੀਲ ਨਗਿਆਂ ਲਖੰ ਸੀਸ ਨਿਆਯੰ,
ਹੇ ਪ੍ਰਮਾਤਮਾ ਐਸਾ ਸੁੰਦਰ ਰੂਪ ਨੂੰ ਦੇਖ ਕਰਕੇ ਜਿਹੜਾ ਨੀਲਮਣੀ ਪਹਾੜ ਹੈ ਉਹ ਤੁਹਾਨੂੰ ਮੱਥਾ ਟੇਕਦਾ ਹੈ।
ਮਹਾ ਸੁੰਦਰ ਸ਼ਾਮੰ ਮਹਾ ਅਭਿਰਾਮੰ,
ਬੜਾ ਹੀ ਸੁੰਦਰ ਸਰੂਪ ਹੈ, ਬੜਾ ਹੀ ਮਨਮੋਹਨਾ ਰੂਪ ਹੈ ਤੁਹਾਡਾ ਸ਼ਾਮਲਾ ਰੂਪ।
ਮਹਾ ਰੂਪ ਰੂਪੰ ਮਹਾ ਕਾਮ ਕਾਮੰ,
ਓ ਐਸਾ ਸ਼ਾਮਲਾ ਰੂਪ, ਵੈਸੇ ਸ਼ਾਮਲਾ ਰੂਪ ਦਾ ਬਹੁਤ ਹੀ ਸੁੰਦਰ ਵਿਆਖਿਆ ਹੈ, ਔਰ ਇਤਨੀ ਸੁੰਦਰ ਵਿਆਖਿਆ ਹੈ, ਔਰ ਸ਼ਾਮਲੇ ਸਰੀਰ ਦਾ ਜੋ ਆਕਰਸ਼ਣ ਸ਼ਕਤੀ ਹੈ ਨਾ, ਹਰੇਕ ਵਿਅਕਤੀ ਸ਼ਾਮਲੇ ਸਰੂਪ ਨੂੰ ਦੇਖ ਕਰਕੇ ਵਿਮੋਹਿਤ ਹੋ ਜਾਂਦਾ ਹੈ। ਔਰ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਦੁਆਪਰ ਯੁੱਗ ਦੇ ਅਵਤਾਰ, ਜਿਨ੍ਹਾਂ ਦੇ ਪਿੱਛੇ ਗੋਪੀਆਂ ਦੀਵਾਨੀਆਂ ਹੋ ਕੇ ਫਿਰਦੀਆਂ ਸਨ, ਇਹ ਕਥਾ ਤਾਂ ਸਾਰੇ ਤੁਸੀਂ ਭਾਗਵਤ ਵੀ ਸੁਣਿਆ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਨਿਰੰਕਾਰ ਪਰਮ ਬ੍ਰਹਮ ਦੀ ਕਥਾ ਕਹਿ ਰਹੇ ਹਨ ਕਿ ਹੇ ਪ੍ਰਮਾਤਮਾ ਤੁਹਾਡਾ ਜਿਹੜਾ ਸ਼ਾਮਲਾ ਰੂਪ ਹੈ ਨਾ ਉਹ ਵੇਖਣ ਵਾਲਾ ਹੈ। ਸ਼ਾਮਲਾ ਰੂਪ ਜੇ ਆਪਾਂ ਕਿਤੇ ਪੱਛਮੀ ਦੇਸ਼ ਦੀਆਂ ਗਾਥਾਵਾਂ ਲਈਏ, ਯੂਰਪ ਕੰਟਰੀ ਦੀਆਂ ਕਥਾਵਾਂ ਦਈਏ, ਤਾਂ ਯੂਰਪ ਕੰਟਰੀ ਦੇ ਵਿੱਚ ਲੋਕ ਗੋਰੇ ਗੋਰੇ ਰੰਗ ਦੇ ਰਹਿੰਦੇ ਹੈ, ਔਰ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਲੋਕ ਗੋਰੇ ਰਹਿੰਦੇ ਹੈ। ਕਿਸੇ ਵਿਅਕਤੀ ਨੇ ਪੁੱਛ ਲਿਆ, ਆਖੇ ਦੇਖੋ ਜੀ ਸਾਡੇ ਹਿੰਦੁਸਤਾਨ ਦੇ ਵਿੱਚ ਲੋਕ ਕਿਸ ਤਰ੍ਹਾਂ ਦੇ ਰੰਗ ਬਿਰੰਗੇ ਰਹਿੰਦੇ ਹੈ, ਔਰ ਅਮਰੀਕਾ ਇੰਗਲੈਂਡ ਦੇ ਵਿੱਚ ਇੱਕੋ ਜਿਹੇ ਰੰਗ ਵਾਲੇ ਲੋਕ ਲੈਂਦੇ ਹੈ। ਅਤੇ ਕਿਸੇ ਆਦਮੀ ਨੇ ਸਿਆਣਪ ਨਾਲ ਜਵਾਬ ਦਿੱਤਾ, ਆਖੇ ਗਧੇ ਜਿਹੜੇ ਹੁੰਦੇ ਨਾ ਇੱਕੋ ਦੇ ਰੰਗ ਦੇ ਹੁੰਦੇ ਆ, ਔਰ ਘੋੜੇ ਜਿਹੜੇ ਹੁੰਦੇ ਨਾ ਉਹ ਰੰਗ ਬਿਰੰਗੇ ਦੇ ਹੁੰਦੇ ਆ। ਅਰਥਾਤ ਉਹਨੇ ਆਪਣੀ ਵਡਿਆਈ ਕੀਤੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਘੋੜੇ ਵਰਗੇ ਰੰਗ ਬਿਰੰਗੇ ਲੋਕ ਰਹਿੰਦੇ ਆ। ਮੈਂ ਇਸ ਰੰਗਾਂ ਵੱਲ ਨਾ ਜਾਂਦਾ ਹੋਇਆ ਕਲਗੀਧਰ ਦੀ ਜਿਹੜੀ ਕਵਿਤਾ ਹੈ ਉਹ ਸ਼ਾਮਲੇ ਰੂਪ ਦੇ ਉੱਤੇ ਹੈ, ਕਿਉਂਕਿ ਦੋ ਵਾਰ ਤੁੱਕ ਆ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਪ੍ਰਮਾਤਮਾ ਵਾਹਿਗੁਰੂ ਜੀ, ਤੇਰਾ ਜਿਹੜਾ ਰੂਪ ਹੈ, ਤੇਰਾ ਜਿਹੜਾ ਰੰਗ ਹੈ, ਤੇਰਾ ਜਿਹੜਾ ਸਰੀਰ ਦਾ वर्ण है वह शामला रंग है और हर कोई आदमी तुहाडे रूप नू देख करके विमोहित होंदा है।
फिर चक्र चौदह पूरे अंग मध्यान
14 लोकां दे विच तुहाडा हुकम चलदा है मेरे मालिक जी।
इसो कौन नबी अंग फिर आए साण
इत्थे कौन ऐसा होया 14 लोक अतल बीतल सुतल तलातल महातल रसातल पाताल भूलोक भवरलोक जनरलोक तपरलोक महरलोक सुरगलोक ये जड़े 7 आकाश ते 7 पाताल 14 लोक ने और गुरु गोबिंद सिंह ने जाप साहब विच कहा लोक 14 हैं के विखे जग जाप ही जेह जाप 14 लोकां दे विच भगवान दा जाप होंदा है। 14 लोकां विच ऐसा कोई व्यक्ति नहीं है जिहड़ा कि भगवान दे हुकम नू मोड़ सके।
कहो कुंट कौना बिखे भज बाचा
और जे भगवान तो बच के भजना होवेगा ना ते आदमी किथे जाएगा जिथे भी जाएगा वो काल जिहड़ा है ना अकाल परमात्मा वो सामने मिलेगा।
सभंग शीश के संग श्री काल नाचा
सारियां दे सिर ते श्रोमणी काल परमात्मा तलवार लेके खड़ा है नच रहा है।
करे कोट को उतरे कोट उठ
उस अकाल पुरख तो बचन वास्ते पामा करोड़ किले बना लवे और किलियां दे ओट सहारा ते आदमी अपने आप नु लुका दवे पर परमात्मा अकाल पुरख तो कोई बच नहीं सकदा।
बचा गोना क्यों कर काल चोटंग
जदों काल परमात्मा चोट करदा मारदा है ना उदों कोई बच नहीं सकदा।
लिखंग जंत्र के ते पढ़ंग मंत्र कोटंग
चाहे काल तुम बचन वास्ते जंतर लिख लो चाहे मंत्र पढ़ लो
बिना शरण तांकी नहीं और ओटंग।
गुरु गोविंद सिंह जी महाराज नु कहा गया पातशाह जी कोई बचाओ दा उपाय है ते गुरु गोविंद सिंह जी महाराज कहंदे ने जे तू बचना है ते उस परमात्मा काल पुरख दे सरणी पै जा ते बच जाएगा वरना मंत्र पढ़ ले जंतर लिख ले होर कुछ भी कर ले। अफलातून अफलातून दी कथा आंदी है जदों अफलातून दी मौत आई ना बड़ा भारी कलाकार सी ओह ते उसने अपने जैसियां सकलां बना लिया चित्र रेखा सी चित्रकारी सी और उसने चित्रकारी ऐसी आपदी वर्गी बना ली और कुर्सियां बिछा दतियां और बिच बैठ गया अफलातून ते जमदूत जदों आया ते देखिया अरे इत्थे ते बड़े अफलातून बैठे हुए ने मैं किनू मारांगा जाके धर्मराजा नू कहिंदा महाराज अजराइल आया सी अजराइल अजराइल ने जाके धर्मराजे नू पुछया उत्थे ते बड़े सारे अफलातून बैठे हुए ने मैं किसनू मारांगा ते जम ने कहा कि भाई वो उदी चतराई है वो सोचदा कि मैं मौत तो बच जावांगा पर गुरु नानक जी कहंदे ना सहस सियाणपा लख होए ता इक ना चले नाल। साध संगत जद अफलातून कोलों अजराइल वापस चला गया तो धर्मराजे ने कहा कि उत्थे सारियां मूर्तियां ने उन्हां दे विच असली एक अफलातून बैठा होया है जब तू उस ग्रह दे अंदर प्रवेश करेगा ना उस हाल दे विच जदों जावेगा तो वह तो मूर्तियां की सराहता करनी शुरू कर देनी ये भी मूर्ति अच्छी बनी है ये भी मूर्ति अच्छी बनी है ये भी शकल अच्छी बनी है ये भी कारीगर अच्छी बनी है बहुत बनाने वाला तू धन है तू कैसा है तू महान है और जदों तू बिच बिच जावेगा ना उत्थे जाके कहना ओहो बनाने वाले की अकल मारी गई इत्थे थोड़ा जा नक बिंगा हो गया फिर जिहड़ा असली अफलातून होवेगा वह खुद ब खुद बोल पवेगा कहिंदे ने जदों जांदियां जांदियां सलहता करदा अजराइल कहन लगा आहा हा धन है बलिहारे तू बनाउण वालिया धन है तेरी कैसी कला किरत है जदों बिच चला गया ना उत्थे जाके कहन लगा ओहो बनाउण वालिया इत्थे तेरी मत मारी गई सी इहदा नक बिंगा कर दिता। आदमी कोलो अपनी वडियाई तो ठीक है पर जदों आदमी की तौहीनता होंदी तो आदमी बोल पैंदा है जदों उहदी सलहता करदा करदा कहा गया ना मत मारी गई इत्थों नक बिंगा कीता वह बोल पिया कित्थों नक बिंगा है तो अजराइल ने उहदे धौन नू फड़ लिया कहिंदे इत्थों नक बिंगा है मार दिता। कहण तों भाव यह है कि आदमी कितना भी जतन कर ले पर उस परमात्मा तो उस मौत तो बच नहीं सकदा।
ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ।
ਕਿੰਨੇ ਵੀ ਮੰਤਰ ਲਿਖ ਕਰਕੇ ਥੱਕ ਗਏ ਨੇ, ਜੰਤਰ ਪੜ ਕੇ ਥੱਕ ਗਏ ਨੇ, ਮੌਤ ਤੋਂ ਕੋਈ ਬਚ ਨਹੀਂ ਸਕਦਾ।
ਕਰੇ ਕਾਲ ਤੇ ਅੰਤ ਲਾਕਾ ਬਿਦਾਰੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਖਰ ਅੰਤ ਦੇ ਵੇਲੇ ਕਾਲ ਨੇ ਉਹਨਾਂ ਨੂੰ ਮਾਰ ਦਿੱਤਾ ਹੈ।
ਕਿਤੇ ਤੰਤਰ ਸਾਧਾ ਜੋ ਜਨਮੰ ਬਿਤਾਇਓ।
ਕਈ ਲੋਕਾਂ ਨੇ ਤੰਤਰ ਵਿੱਦਿਆ ਦੀ ਸਾਧਨਾ ਵਾਸਤੇ ਜਨਮ ਤੋਂ ਲੈ ਕਰਕੇ ਅੰਤ ਤੱਕ ਸਾਧਨਾ ਕੀਤੀ ਹੈ ਕਿ ਮੌਤ ਤੋਂ ਬਚ ਜਾਈਏ। ਇਸ ਤਰ੍ਹਾਂ ਕਈ ਜਨਮ ਉਹਨਾਂ ਲੋਕਾਂ ਨੇ ਬਤੀਤ ਕਰ ਲਏ ਹਨ, ਪਰ ਮੌਤ ਤੋਂ ਕੋਈ ਬਚਿਆ ਨਹੀਂ, ਕਾਲ ਤੋਂ ਕੋਈ ਬਚਿਆ ਨਹੀਂ।
ਭਾਇ ਫੋਕਟੰ ਕਾਜ ਏਕਾ ਨਾ ਆਇਓ।
ਉਹ ਜੰਤਰ ਮੰਤਰ ਤੰਤਰ ਦੀ ਆਰਾਧਨਾ ਬੇਕਾਰ ਚਲੀ ਗਈ, ਕੋਈ ਕੰਮ ਨਹੀਂ ਆਇਆ।
ਕਿਤੇ ਨਾ ਸਮੁੰਦਾ ਭਾਇ ਬ੍ਰਹਮਚਾਰੀ।
ਕਈ ਨੱਕ ਨੂੰ ਬੰਦ ਕਰਕੇ ਬ੍ਰਹਮਚਾਰੀ ਗ੍ਰਸਥੀ ਨਾ ਧਾਰਨ ਕਰਨਾ, ਇਸ ਤਰ੍ਹਾਂ ਦੇ ਜੋਗੀ ਬਣ ਗਏ ਹਨ ਮੌਤ ਤੋਂ ਬਚਣ ਵਾਸਤੇ।
ਕਿਤੇ ਕੰਠ ਕੰਠੀ ਜਟਾ ਸੀਸ ਤਾਰੀ।
ਉਸ ਕਾਲ ਤੋਂ ਬਚਣ ਵਾਸਤੇ ਕਈਆਂ ਨੇ ਕੰਠ ਦੇ ਵਿੱਚ ਕੰਠੀ ਰੁਦਰਾਖ ਦੀ ਮਾਲਾ ਧਾਰਨ ਕਰ ਲਈ ਹੈ, ਔਰ ਕਈਆਂ ਨੇ ਆਪਣੇ ਸੀਸ ਦੇ ਉੱਤੇ ਜਟਾ ਜੂਟ ਬਧਾ ਲਿਆ, ਜੋਗੀ ਬਣ ਗਏ ਹਨ।
ਕਿਤੇ ਚਿਰ ਕਾਨੰ ਜੁਗੀ ਸੰਗ ਕਹਾਇੰ।
ਜਿਹੜੇ 84 ਸਿੱਧ ਗੋਰਖਨਾਥ ਦੇ ਚੇਲੇ ਨੇ ਉਹਨਾਂ ਨੇ ਕੰਨ 'ਚ ਮੁੰਦਰਾ ਪਾ ਕਰਕੇ ਜੋਗੀ ਬਣ ਗਏ, ਪਹਾੜਾਂ ਵਿੱਚ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਸੰਖਿਆ ਦੀ ਦੁਨੀਆ, ਕਈਆਂ ਨੇ ਕੰਨ 'ਚ ਮੁੰਦਰਾ ਪਾ ਕਰਕੇ ਜੋਗੀ ਤਾਂ ਬਣ ਗਏ ਪਰ ਉਸ ਕਾਲ ਤੋਂ ਬਚ ਨਾ ਸਕੇ।
ਸਭੇ ਫੋਕਟੰ ਧਰਮ ਕਾਮੰ ਨਾ ਆਇੰ।
ਜੋਗੀ ਬਣਨਾ, ਜਤੀ ਬਣਨਾ, ਮੰਤਰ ਤੰਤਰ ਜੰਤਰ ਦੀ ਆਰਾਧਨ ਕਰਨੀ, ਸਿਲਾ ਕੱਢਣੀਆਂ, ਇਹ ਸਾਰਾ ਕਰਮ ਬੇਕਾਰ ਹੋ ਗਿਆ।
ਮਧੂ ਕੀਟ ਭੰਗ ਰਾਛ ਸੇ ਬਲੀਅੰ।
ਜਿਹੜੇ ਮਧੂ ਕੈਟਵ ਇਤਨੇ ਬੜੇ ਬਲੀ ਦੈਤ ਸਨ, ਉਹਨਾਂ ਨੂੰ ਵੀ ਭਗਵਾਨ ਨੇ ਛੱਡਿਆ ਨਹੀਂ, ਕਾਲ ਨੇ ਛੱਡਿਆ ਨਹੀਂ।
ਸਮੇਂ ਆਪਣੀ ਕਾਲ ਤੇਉ ਦਲੀਅੰ।
ਕਾਲ ਨੇ ਸਮੇਂ ਅਨੁਸਾਰ ਉਹਨਾਂ ਨੂੰ ਵੀ ਖਤਮ ਕਰ ਸੁੱਟਿਆ।
ਭਾਏ ਸੁੰਭ ਨਾ ਸੁੰਭ ਸ੍ਰੋਣਤ ਬੀਜੰ।
ਸੁੰਭ ਨੇ ਸੁੰਭ ਬੜੇ ਦੇਵ ਦੈਂਤ ਹੋਏ ਨੇ, ਰਕਤ ਬੀਜ ਬੜਾ ਭਾਰੀ ਦੈਂਤ ਹੋਇਆ, ਜੋ ਕਿ ਸਤਸਿਆ ਦੁਰਗਾ ਦੇ ਚੰਡੀ ਦੇ ਵਿੱਚ ਕਥਾ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਨੇ ਵੀ ਲਿਖੀ ਹੋਈ ਹੈ। ਇਸ ਤਰ੍ਹਾਂ ਸੁੰਭ ਨਿਸੁੰਭ ਔਰ ਰਕਤ ਬੀਜ ਵਰਗੇ ਦੈਂਤ ਹੋਏ, ਜਿਨ੍ਹਾਂ ਦੇ ਇੱਕ ਲਹੂ ਦੇ ਛਿੱਟਾ ਵਿੱਚ ਕਈ ਦੈਂਤ ਪੈਦਾ ਹੁੰਦੇ ਸਨ, ਪਰ ਉਹ ਵੀ ਆਖਰ ਮੌਤ ਦੇ ਮੂੰਹ ਵਿੱਚ ਚਲੇ ਗਏ।
ਤੇ ਕਾਲ ਕਿਨੇ ਪੂਰੇ ਜੇ ਪੂਰੇ ਜੰਗ।
ਉਸ ਅਕਾਲ ਪੁਰਖ ਵਾਹਿਗੁਰੂ ਕਾਲ ਨੇ ਐਸੇ ਬੜੇ ਬੜੇ ਮਹਾਬਲੀ ਦੈਂਤਾਂ ਨੂੰ ਪੁਰਜੇ ਪੁਰਜੇ ਟੁਕੜੇ ਟੁਕੜੇ ਕੱਟ ਕੇ ਖਤਮ ਕਰ ਦਿੱਤੇ।
ਬਲੇ ਪਿਰਥਿਅੰ ਮਾਨ ਧਾਤਾ ਮਹੀ ਪੰਗ।
ਔਰ ਇਸ ਧਰਤੀ ਦੇ ਉੱਤੇ ਮਾਨ ਧਾਤਾ ਵਰਗੇ ਰਾਜੇ ਹੋਏ ਹਨ,
ਜਿਨ੍ਹਾਂ ਰਥ ਚੱਕਰੰ ਕੀਏ ਸਾਤ ਦੀਪੰ।
ਜਿਨ੍ਹਾਂ ਨੇ ਆਪਣੇ ਰਥ ਦੇ ਪਹੀਏ ਦੁਆਰਾ ਸੱਤ ਦੀਪ ਬਣਾਏ ਸਨ।
ਭੁਜੰ ਭੀਮ ਪਰਥੰ ਜਗੰ ਜੀਤ ਡੰਡਿਅੰ।
ਦੇਖੋ ਮਹਾਭਾਰਤ ਦੇ ਵਿੱਚ ਕਿਤਨਾ ਬੜਾ ਬਲੀ ਸੀਗਾ ਭੀਮ ਸੈਨ, ਸੱਤ ਹਾਥੀਆਂ ਦਾ ਬਲ ਸੀ ਉਹਦੇ ਭੁਜਾਵਾਂ ਦੇ ਵਿੱਚ, ਡੋਲਿਆਂ ਦੇ ਵਿੱਚ ਸੱਤ ਹਾਥੀ ਦਾ ਬਲ ਸੀਗਾ। ਔਰ ਐਸੇ ਐਸੇ ਜਿਹਨੇ ਦੁਰਯੋਧਨ ਨੂੰ ਕੁਰੂਕਸ਼ੇਤਰ ਦੇ ਜੰਗ ਦੇ ਮੈਦਾਨ ਵਿੱਚ ਮਾਰ ਕੇ ਖਤਮ ਕੀਤਾ, ਪੱਟ ਭੰਨਿਆ ਉਹਦਾ। ਗੁਰੂ ਕਲਗੀਧਰ ਜੀ ਮਹਾਰਾਜ ਕਹਿੰਦੇ ਨੇ ਐਸੇ ਐਸੇ ਭੀਮ ਚੰਦ ਵਰਗੇ ਐਸੇ ਐਸੇ ਬੜੇ ਬੜੇ ਰਾਜੇ ਹੋਏ ਨੇ, ਪਰ ਉਸ ਕਾਲ ਪੁਰਖ ਦੇ ਅੱਗੇ ਸਾਰੇ ਢਹਿ ਗਏ ਹਨ, ਡਿੱਗ ਪਏ ਹਨ।
ਤਿਨਾ ਅੰਤ ਕੇ ਅੰਤ ਕਉ ਕਾਲ ਖੰਡਿਅੰ।
ਆਖਰ ਉਹਨਾਂ ਨੂੰ ਅੰਤ ਦੇ ਵਿੱਚ ਕਾਲ ਨੇ ਖੰਡਨ ਕਰ ਦਿੱਤਾ, ਮਾਰ ਦਿੱਤਾ।
ਜਿਨ੍ਹਾਂ ਦੀਪ ਦੀਪੰ ਦੁਹਾਈ ਫਿਰਾਈ।
ਸੱਤ ਦੀਪਾਂ ਦੇ ਵਿੱਚ ਜਿਨ੍ਹਾਂ ਦੀ ਦੁਹਾਈ ਹਕੂਮਤ ਫਿਰਦੀ ਸੀਗੀ।
ਪੂਜਾ ਦੰਡ ਦਾ ਛੋਣ ਛਤਰੰ ਛਿਨਾਈ।
ਜਿਨ੍ਹਾਂ ਨੇ ਆਪਣੇ ਬੈਰੀਆਂ ਨੂੰ ਡੰਡ ਦੇ ਕਰਕੇ ਸਾਰੀ ਧਰਤੀ ਖੋਈ ਹੋਈ ਸੀ, ਐਸੇ ਬੜੇ ਬੜੇ ਚੱਕਰਵਰਤੀ ਰਾਜੇ ਹੋਏ ਹਨ।
ਕਰੇ ਜਗ ਕੋਟੰ ਜਸੰ ਅਨੇਕ ਲੀਤੇ।
ਜਿਨ੍ਹਾਂ ਰਾਜਿਆਂ ਨੇ ਬੜੇ ਬੜੇ ਜਗ ਕਰਕੇ ਜਸ ਲਿਆ ਸੰਸਾਰ ਵਿੱਚ।
ਮਹਾਵੀਰ ਬੰਕੇ ਬਲੀ ਕਾਲ ਜੀਤੇ।
ਐਸੇ ਰਾਜੇ ਸਨ ਜਿਹੜੇ ਜੰਗ ਦੇ ਮੈਦਾਨ ਵਿੱਚ ਪਿੱਠ ਵੀ ਨਹੀਂ ਦਿਖਾਉਂਦੇ ਸਨ ਔਰ ਦਾਨ ਦੇ ਖੇਤਰ ਵਿੱਚ ਬੜੇ ਦਾਨ ਕਰਦੇ ਸਨ, ਆਖਰ ਉਸ ਕਾਲ ਦੇ ਅਧੀਨ ਆ ਗਏ, ਉੱਥੇ ਆ ਕਰਕੇ ਹਾਰ ਗਏ।
ਕਈ ਕੋਟਲੀ ਨੇ ਜਿਨ੍ਹਾਂ ਦੁਰਘਟਾ ਹੈ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਹਕੂਮਤ ਦੇ ਦਰਮਿਆਨ ਕਈ ਕਿਲਿਆਂ ਨੂੰ ਫਤਿਹ ਕੀਤਾ ਹੋਇਆ ਸੀਗਾ।
ਕਿਤੇ ਸੁਰ ਬੀਰਾਨ ਕੇ ਸੈਨ ਗਾਹੇ,
ਔਰ ਕਈ ਐਸੇ ਸੁਰਮੇ ਸਨ ਜਿਹੜੇ ਕਿ ਭੀਸ਼ਮ ਪਿਤਾਮਾ ਕਿਤਨਾ ਬਲੀ ਸੀ, ਇਤਨਾ ਬਲੀ ਸੀ ਭੀਸ਼ਮ ਪਿਤਾਮਾ, ਐਸੇ ਬੜੇ ਬੜੇ ਯੋਧਿਆਂ ਦੀ ਗੱਲ ਕਰ ਰਹੇ ਆ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਬੜੇ ਬੜੇ ਸੁਰਮਿਆਂ ਨੂੰ ਹਰਾ ਦਿੱਤਾ, ਪਰ ਅੰਤ ਦੇ ਵਿੱਚ ਆਖਰ ਵਿੱਚ ਆ ਕਰਕੇ ਉਸ ਕਾਲ ਦੇ ਅੱਗੇ ਉਹਨਾਂ ਨੂੰ ਵੀ ਹਾਰ ਖਾਣੀ ਪਈ।
ਕਈ ਜੰਗ ਕੀਨੇ ਸੋ ਸਾਕੇ ਪਵਾਰੇ,
ਇਸ ਤਰ੍ਹਾਂ ਦੇ ਜਿਹੜੇ ਬੜੇ ਬੜੇ ਸੂਰਮੇ ਜਿਨ੍ਹਾਂ ਨੇ ਕਈ ਆਪਣੇ ਜੀਵਨ ਵਿੱਚ ਜੰਗ ਕੀਤੇ, ਲੜਾਈਆਂ ਲੜੀਆਂ ਹਨ।
ਵਾਹ ਦੀਨ ਦੇਖੇ ਗਿਰੇ ਕਾਲ
ਮਾਰੇ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮੇਰੇ ਕਾਲ ਪੁਰਖ ਵਾਹਿਗੁਰੂ, ਐਸੇ ਬੜੇ ਬੜੇ ਯੋਧੇ ਰਾਜੇ ਮਹਾਰਾਜੇ ਸੂਰਮੇ ਤੁਹਾਡੇ ਚਰਨਾਂ ਵਿੱਚ ਆ ਕਰਕੇ ਅੰਤ ਨੂੰ ਡਿੱਗ ਪਏ ਨੇ, ਤੁਹਾਡੇ ਅੱਗੇ ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ।
ਜਿਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ,
ਐਸੇ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਕੋਟ ਯੁੱਗਾਂ ਤੱਕ ਰਾਜ ਕੀਤਾ, ਇੱਕ ਯੁੱਗ ਦੀ ਗੱਲ ਨਹੀਂ ਕਰੋੜ ਯੁੱਗ ਤੱਕ। ਮੋਟੀ ਜੀ ਗੱਲ ਲੈ ਲਓ, ਮਹਾਂਭਾਰਤ ਦੇ ਵਿੱਚ ਮੁਚਕੰਦ ਰਿਸ਼ੀ ਦੀ ਕਥਾ ਆਉਂਦੀ ਹੈ ਔਰ ਮੁਚਕੰਦ ਰਿਸ਼ੀ ਇੱਕ ਬਹੁਤ ਬੜਾ ਰਾਜਾ ਸੀ, ਕਈ ਵਾਰੀ ਉਹਨੇ ਧਰਤੀ 'ਤੇ ਫਤਿਹ ਕੀਤਾ, ਆਖਰ ਜੰਗ ਕਰਦਾ 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 ਥੱਕ ਗਿਆ, ਜੰਗ ਕਰਦਾ ਕਰਦਾ ਥੱਕ ਗਿਆ ਅਤੇ ਕਹਿੰਦਾ ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਈਸ਼ਵਰ, ਹੁਣ ਮੈਂ ਆਰਾਮ ਕਰਨਾ ਚਾਹੁੰਦਾ ਹਾਂ। ਜੰਗ ਕਰਦਾ ਕਰਦਾ ਥੱਕ ਗਿਆ, ਪਹਾੜ ਦੇ ਕੰਦਰਾ ਗੁਫਾ ਦੇ ਅੰਦਰ, ਪਹਾੜ ਦੇ ਗੁਫਾ ਦੇ ਅੰਦਰ ਜਾ ਕੇ ਸੌਂ ਗਿਆ ਔਰ ਬਰ ਲਿਆ ਸੀ ਜਿਸ ਨੇ ਮੈਨੂੰ ਇੱਥੋਂ ਜਗਾਏਗਾ ਉਹ ਭਸਮ ਹੋ ਜਾਏਗਾ। ਅਤੇ ਮਹਾਂਭਾਰਤ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਮਹਾਰਾਜ ਦੇ ਨਾਲ ਜੰਗ ਹੋ ਰਿਹਾ ਸੀ ਅਤੇ ਕਾਲਜਮਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਇਆ ਅਤੇ ਕ੍ਰਿਸ਼ਨ ਮਹਾਰਾਜ ਨੇ ਸੋਚਿਆ ਇਹ ਕਾਲਜਮਨ ਨੂੰ ਮੈਂ ਨਹੀਂ ਮਾਰਾਂਗਾ, ਔਰ ਕ੍ਰਿਸ਼ਨ ਜੀ ਭੱਜ ਚਲੇ, ਕ੍ਰਿਸ਼ਨ ਜੀ ਮੂਹਰੇ ਮੂਹਰੇ ਔਰ ਕਾਲਜਮਨ ਪਿੱਛੇ ਹੈ ਅਤੇ ਕ੍ਰਿਸ਼ਨ ਜੀ ਜਾਂਦਿਆਂ ਜਾਂਦਿਆਂ ਉਸ ਗੁਫਾ ਦੇ ਅੰਦਰ ਪ੍ਰਵੇਸ਼ ਹੋ ਗਏ ਜਿੱਥੇ ਮੁਚਕੰਦ ਰਾਜਾ ਬੈਠਾ ਹੋਇਆ ਸੀ, ਉੱਥੇ ਜਾ ਕੇ ਮੁਚਕੰਦ ਨੂੰ ਲੱਤ ਮਾਰਿਆ ਕ੍ਰਿਸ਼ਨ ਜੀ ਨੇ ਔਰ ਅੱਗੇ ਚਲੇ ਗਏ ਔਰ ਸਾਹਮਣੇ ਆ ਗਿਆ ਕਾਲਜਮਨ ਔਰ ਉਹ ਮੁਚਕੰਦ ਰਿਸ਼ੀ ਉੱਠਿਆ, ਦੇਖਿਆ ਓਏ ਤੂੰ ਮੈਨੂੰ ਜਗਾਉਣ ਵਾਲਾ ਹੈ, ਤੂੰ ਭਸਮ ਹੋ ਜਾ, ਉੱਥੇ ਰਾਖ ਹੋ ਗਿਆ। ਇਸ ਤਰ੍ਹਾਂ ਜਿਸ ਮੁਚਕੰਦ ਰਾਜੇ ਨੇ ਉਸ ਨੂੰ ਮਗਰੋਂ ਰਾਜਾ ਨਹੀਂ ਕਿਸੇ ਨੇ ਕਰਕੇ ਜਾਣਿਆ, ਰਿਸ਼ੀ ਕਰਕੇ ਲੋਕ ਜਾਣਦੇ ਨੇ, ਸੋ ਉਸਨੇ ਕਈ ਸਮੇਂ ਤੱਕ ਰਾਜ ਕੀਤਾ ਔਰ ਜੰਗ ਕੀਤਾ, ਚੱਕਰਵਰਤੀ ਬਾਦਸ਼ਾਹ ਹੋਇਆ, ਲੇਕਿਨ ਆਖਰ ਨੂੰ ਉਹਨੂੰ ਵੀ ਆਪਣਾ ਸਰੀਰ ਉਸ ਅਕਾਲ ਪੁਰਖ ਦੇ ਅੱਗੇ ਭੇਟ ਕਰਨਾ ਪਿਆ।
ਰਸੰਗ ਆਨ ਰਸੰਗ ਪਲੀ ਪਹਾਤ ਭੁਗਿਆਂ,
ਇਹ ਸੰਸਾਰ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਹੋਏ ਨੇ, ਕਈ ਤਰ੍ਹਾਂ ਦੇ ਸਵਾਦ ਰਸ ਆਦਿਕ ਭੋਗ ਕਰਕੇ ਸੰਸਾਰ ਵਿੱਚ ਚਲੇ ਗਏ ਹਨ।
ਵਾਹ ਅੰਤ ਕੋ ਪਾਵ ਨਾਂਗੇ ਪਧਾਰੇ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਏ ਪ੍ਰਸਾਦ ਵਿੱਚ ਲਿਖਦੇ ਨੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ, ਗੁੰਜਤ ਗੁੜੀ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਕ ਭਵਾਨ ਕੇ ਭੂਪਤ ਕਨ ਗਨੇ ਨਹੀਂ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿੰਦ ਅੰਤ ਕੋ ਅੰਤ ਕੇ ਧਾਮ ਸਿਧਾਰੇ, ਆਖਰ ਅੰਤ ਕੋ ਨੰਗੇ ਹੀ ਪਾਏ ਪਧਾਰੇ। ਐਸੇ ਬੜੇ ਬੜੇ ਰਾਜੇ ਹੋਏ ਨੇ ਜਿਹੜੇ ਕਿ ਅੰਤ ਦੇ ਵੇਲੇ ਨੰਗੇ ਪੈਰੀ ਚਲੇ ਗਏ ਹਨ ਇੱਥੋਂ।
ਗਿਰੇ ਦਿਨ ਦੇਖੇ ਹਠੀ ਕਾਲ ਮਾਰੇ,
ਉਸ ਅਕਾਲ ਪੁਰਖ ਕਾਲ ਨੇ ਐਸੇ ਬੜੇ ਬੜੇ ਰਾਜਿਆਂ ਨੂੰ ਮਾਰਿਆ, ਆਖਰ ਉਸ ਕਾਲ ਦੇ ਅੱਗੇ ਬੜੇ ਬੜੇ ਰਾਜਿਆਂ ਨੂੰ ਵੀ ਘੁੱਟਣੇ ਟੇਕਣੇ ਪੈ ਗਏ।
ਜਿਨ੍ਹਾਂ ਖੰਡਿਆਂ ਦੰਡ ਧਾਰੰਗ ਅਪਾਰੰਗ,
ਜਿਨ੍ਹਾਂ ਨੇ ਬੜੇ ਬੜੇ ਖੰਡਾਧਾਰੀ ਨੂੰ ਨਾਸ ਕੀਤਾ ਹੋਇਆ ਸੀ।
ਕਰੇ ਚੰਦਰਮਾ ਸੂਰ ਚੇਰੇ ਦੁਆਰ,
ਗੁਰੂ ਗੋਬਿੰਦ ਸਿੰਘ ਜੀ ਇੱਥੇ ਇਸ਼ਾਰਾ ਕਰ ਰਹੇ ਨੇ ਰਾਵਣ ਦੇ ਵੱਲ, ਲੰਕਾ ਦਾ ਪਤੀ ਰਾਵਣ, ਰਾਵਣ ਉਹਦੇ ਦਰ 'ਤੇ ਚੰਦਰਮਾ ਸੂਰਜ 33 ਕਰੋੜ ਦੇਵਤੇ ਇੰਦਰ ਵਰਗੇ ਉਹਦੇ ਘਰ ਦੇ ਵਿੱਚ ਨੌਕਰ ਸਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਕ ਲਿਖੀ ਹੈ, ਮਹਾਰਾਜ ਪਾਤਸ਼ਾਹ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਦ ਜਾ ਕੇ ਚੰਦਰਮਾ ਜਾ ਕੇ ਤਪਤ ਰਸੋਈ, ਸੂਰਜ ਔਰ ਚੰਦਰਮਾ ਉਹਦੇ ਰਸੋਈ ਸਨ। ਬੈਸੰਤਰ ਜਾ ਕੇ ਕੱਪੜੇ ਧੋਈ ਔਰ ਅਗਨ ਦੇਵਤਾ ਉਹਦੇ ਕੱਪੜੇ ਧੋਇਆ ਕਰਦੇ ਸੀ। ਐਡੇ ਵੱਡੇ ਵੱਡੇ ਜਿਹੜੇ ਰਾਜੇ ਸਨ, ਆਖਿਰਕਾਰ ਮੌਤ ਨੇ, ਉਸ ਕਾਲ ਨੇ ਰਾਮ ਰੂਪ ਦੇ ਵਿੱਚ ਆ ਕਰਕੇ ਉਹਨੂੰ ਮਾਰਨਾ ਕੀਤਾ।
ਜਿਨ੍ਹਾਂ ਇੰਦਰ ਸੇ ਜੀਤ ਕਾ ਛੋੜ ਡਾਰੇ।
ਉਹ ਇੰਦਰ, ਰਾਵਣ ਦਾ ਬੇਟਾ ਦਾ ਨਾਮ ਇੰਦਰਜੀਤ, ਜਿਸ ਨੇ ਇੰਦਰ ਨੂੰ ਕਈ ਵਾਰੀ ਜਿੱਤ ਚੁੱਕਾ ਸੀ।
ਵਾਹ ਦਿਨ ਦੇਖੇ ਗਿਰੇ ਕਾਲ ਮਾਰੇ।
ਉਸ ਕਾਲ ਦੇ ਸਾਹਮਣੇ ਉਹਨੂੰ ਵੀ ਗਿਰਨਾ ਪਿਆ, ਡਿੱਗਣਾ ਪਿਆ। ਆਖਰ ਮੌਤ ਕਾਲ ਦੇ ਅੱਗੇ ਕਿਸੇ ਦੀ ਪੇਸ ਨਾ ਚੱਲੀ।
ਰਸਾਵਲ ਛੰਦ ਜਿਤੇ ਰਾਮ ਹੋਏ ਸਭ ਹੈ ਅੰਤ ਮੂਏ।
ਜਿੰਨੇ ਵੀ ਰਾਮ ਹੋਏ ਨੇ ਉਹਨਾਂ ਨੂੰ ਵੀ ਆਖਰ ਅੰਤ ਨੂੰ ਜਾਣਾ ਪਿਆ।
ਜਿਤੇ ਕ੍ਰਿਸ਼ਨ ਵਾਹਾ ਸਭ ਅੰਤ ਜਾਹਾ।
ਸੰਸਾਰ ਦੀ ਇਹ ਮਰਿਆਦਾ ਸੰਵਿਧਾਨ ਹੈ, ਯੁੱਗ ਬਦਲ ਹੁੰਦਾ ਹੈ, ਸਮਾਂ ਲੰਘ ਜਾਂਦਾ ਹੈ, ਔਰ ਕ੍ਰਿਸ਼ਨ ਰਾਮ ਚੰਦਰ ਜੀ ਨੂੰ ਆਉਣਾ ਪੈਂਦਾ, ਪੀਰ ਪੈਗੰਬਰਾਂ ਨੂੰ ਆਉਣਾ ਪੈਂਦਾ ਹੈ। ਰਾਮ ਜੀ ਚਲੇ ਗਏ, ਕ੍ਰਿਸ਼ਨ ਜੀ ਵੀ ਚਲੇ ਗਏ।
ਜਿਤੇ ਦੇਵ ਹੋਸੀ ਸਭ ਹੈ ਅੰਤ ਜਾਸੀ।
ਇਸ ਤਰ੍ਹਾਂ ਇਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਵਿੱਚ ਜਿਤਨੇ ਵੀ ਦੇਵਤੇ ਹੋਣਗੇ ਉਹ ਅੰਤ ਨੂੰ ਚਲੇ ਜਾਣਗੇ।
ਜਿਤੇ ਬੋਧ ਵਾਹਾ ਸਭ ਹੈ ਅੰਤ ਛਹਿ।
ਬੋਧ ਅਵਤਾਰ ਜਿੰਨੇ ਵੀ ਬੋਧ ਹੋਏ ਨੇ ਉਹਨਾਂ ਨੇ ਵੀ ਅੰਤ ਨੂੰ ਚਲਾ ਜਾਣਾ ਹੈ।
ਜਿਤੇ ਦੇਵ ਰਾਯੰ ਸਭ ਹੈ ਅੰਤ ਜਾਯੰ।
ਔਰ ਜਿਤਨੇ ਵੀ ਦੇਵਤਿਆਂ ਦੇ ਰਾਜੇ ਹੋਣਗੇ ਉਹਨਾਂ ਨੇ ਵੀ ਅੰਤ ਨੂੰ ਚਲੇ ਜਾਣਾ ਹੈ।
ਜਿਤੇ ਦੈਂਤ ਇਹ ਸੰਗ ਤਿਤਿਓ ਕਾਲ ਲੈ ਸੰਗ।
ਜਿਹੜੇ ਦੈਂਤਾਂ ਦੇ ਈਸ਼ਵਰ ਹੋਏ ਹਨ ਮਹਿਖਾਸੁਰ ਵਰਗੇ, ਉਹਨਾਂ ਨੂੰ ਵੀ ਜਾਣਾ ਪਿਆ।
ਨਰਸਿੰਘ ਅਵਤਾਰੰ ਵਹੇ ਕਾਲ ਮਾਰੰ।
ਜਿਹੜਾ ਨਰਸਿੰਘ ਅਵਤਾਰ ਸੀ ਹਰਨਾਖਸ਼ ਨੂੰ ਮਾਰਨ ਵਾਸਤੇ, ਪ੍ਰਹਿਲਾਦ ਦੀ ਰੱਖਿਆ ਵਾਸਤੇ ਨਰਸਿੰਘ ਭਗਵਾਨ ਅਵਤਾਰ ਲਏ ਸਨ। ਆਖਰ ਨਰਸਿੰਘ ਭਗਵਾਨ ਨੂੰ ਵੀ ਉਸ ਕਾਲ ਦੇ ਮੂੰਹ ਦੇ ਵਿੱਚ ਜਾਣਾ ਪਿਆ।
ਬੜੋ ਦੰਡ ਤਿਹਾਰੀ ਹਣਿਓ ਕਾਲ ਪਹਾਰੀ।
ਬੜੇ ਬੜੇ ਦੰਡ ਸਜ਼ਾ ਦੇਣ ਵਾਲੇ ਰਾਜੇ ਮਹਾਰਾਜਿਆਂ ਨੂੰ ਉਸ ਬੜੇ ਭਾਰੀ ਕਾਲ ਨੇ ਮਾਰ ਦਿੱਤਾ ਹੈ।
ਦੇ ਜੰਗ ਬਾਵਨੇ ਅੰਗ ਹਣਿਓ ਕਾਲ ਤੇ।
ਜਿਹੜਾ ਬਾਵਨ ਭਗਵਾਨ ਸੀ ਉਹਨੂੰ ਵੀ ਕਾਲ ਨੇ ਮਾਰ ਦਿੱਤਾ।
ਮਹਾ ਮੱਛ ਮੁੰਡੰ ਫਦਿਓ ਕਾਲ ਝੁੰਡੰ।
ਮੱਛ ਅਵਤਾਰ ਜਿਹਦਾ ਬਹੁਤ ਵੱਡਾ ਮੂੰਹ ਸੀ ਉਹਨੂੰ ਵੀ ਉਸ ਕਾਲ ਨੇ ਮਾਰ ਦਿੱਤਾ।
ਜਿਤੇ ਹੋਏ ਬੀਤੇ ਤਿਤੇ ਕਾਲ ਜੀਤੇ।
ਜਿਤਨੇ ਵੀ ਹੋ ਕੇ ਚਲੇ ਗਏ ਨੇ ਸਾਰਿਆਂ ਨੂੰ ਕਾਲ ਨੇ ਜਿੱਤਿਆ ਹੋਇਆ ਹੈ।
ਜਿਤੇ ਸ਼ਰਨ ਜਾਹਾ ਤਿਤਿਓ ਰਾਖ ਲਾ।
ਯਾਦ ਰੱਖਿਓ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗੱਲ ਨੂੰ ਯਾਦ ਰੱਖਿਓ। ਕਲਗੀਧਰ ਪਾਤਸ਼ਾਹ ਜੀ ਇਹ ਗੱਲ ਕਹਿਣਾ ਚਾਹੁੰਦੇ ਹੈ, ਤੁਸੀਂ ਉਹਨਾਂ ਦੇ ਮਗਰ ਲੱਗੇ ਹੋਏ ਹੋ ਜਿਹੜੇ ਆਪ ਦੀ ਰੱਖਿਆ ਨਹੀਂ ਕਰਦੇ ਅਤੇ ਤੁਹਾਡੀ ਕੀ ਰੱਖਿਆ ਕਰਨਗੇ। ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨੀ ਪਾਓਗੇ ਤਾਂ ਤੁਹਾਡੀ ਰੱਖਿਆ ਨਿਸ਼ਚਿਤ ਹੋਊਗੀ। ਇਉਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਕਹਿੰਦੇ ਆ ਕਿ ਜਿਹਨੇ ਵੀ ਉਹ ਅਕਾਲ ਪੁਰਖ ਦੇ ਸ਼ਰਨੀ ਪੈਣਗੇ ਉਹ ਬਚ ਜਾਣਗੇ।
ਉਜੰਗ ਪ੍ਰਿਆਤ ਛੰਦ ਬਿਨਾ ਸ਼ਰਨ ਤਾ ਕੀ ਨਾ ਔਰੈ ਉਪਾਯੰ।
ਸਤਿਗੁਰੂ ਜੀ ਕਹਿੰਦੇ ਆ ਉਸ ਪਰਮਾਤਮਾ ਦੇ ਸ਼ਰਨੀ ਤੋਂ ਬਿਨਾਂ ਕਾਲ ਤੋਂ ਬਚਣ ਦਾ ਔਰ ਕੋਈ ਉਪਾਅ ਯਤਨ ਨਹੀਂ ਹੈ।
ਕਹਾਂ ਦੇਵ ਦੈਤੰ ਕਹਾਂ ਰੰਕ ਰਾਯੰ।
ਚਾਹੇ ਕੋਈ ਦੇਵਤਾ ਹੈ, ਚਾਹੇ ਕੋਈ ਦੈਂਤ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਕੰਗਾਲ ਹੈ, ਆਖਰ ਅੰਤ ਨੂੰ ਉਸ ਪਰਮਾਤਮਾ ਦੇ ਸ਼ਰਨੀ ਪੈਣਾ ਹੀ ਪੈਣਾ ਹੈ।
ਕਹਾਂ ਪਾਤਸ਼ਾਹ ਕਹਾਂ ਉਮਰਾਯੰ।
ਚਾਹੇ ਕੋਈ ਬਾਦਸ਼ਾਹ ਹੈ, ਚਾਹੇ ਕੋਈ ਉਮਰਾਵ ਹੈ।
ਬਿਨਾ ਸ਼ਰਨ ਤਾਂ ਕੀ ਨਾ ਕੋਟਾ ਉਪਾਯੰ।
ਉਸ ਪਰਮਾਤਮਾ ਦੇ ਸ਼ਰਨ ਪਿਆ ਤੋਂ ਬਿਨਾਂ ਕਰੋੜਾਂ ਯਤਨ ਕਰ ਲਓ ਬਚਾਓ ਨਹੀਂ ਹੋ ਸਕਦਾ ਕਾਲ ਤੋਂ।
ਜਿਤੇ ਜੀਵ ਜੰਤੰ ਸੋ ਦੁਨੀਆਂ ਉਪਾਯੰ।
ਇਸ ਦੁਨੀਆਂ ਦੇ ਵਿੱਚ ਜਿਤਨੇ ਵੀ ਉਸ ਰੱਬ ਨੇ ਜੀ ਜੰਤ ਪੈਦਾ ਕੀਤੇ ਉਸ ਕਾਲ ਨੇ
ਸਭ ਅੰਤ ਕਾਲੰ ਬਲੀ ਕਾਲ ਕਾਯੰ।
ਸਾਰਿਆਂ ਨੂੰ ਅੰਤ ਦੇ ਵਿੱਚ ਕਾਲ ਬੜਾ ਭਾਰੀ ਬਲੀ ਹੈ, ਖਤਮ ਕਰ ਦੇਣਾ ਹੈ।
ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਟ।
ਉਸ ਪਰਮਾਤਮਾ ਕਾਲ ਪੁਰਖ ਦੀ ਸ਼ਰਨ ਤੋਂ ਬਿਨਾਂ ਔਰ ਕੋਈ ਓਟ ਸਹਾਰਾ ਨਹੀਂ ਹੈ ਜੀਵ ਨੂੰ।
ਲਿਖੇ ਜੰਤਰ ਕੇ ਤੇ ਪੜੇ ਮੰਤਰ ਕੋਟੰ।
ਕਈ ਆਦਮੀ ਮੌਤ ਤੋਂ ਡਰਦੇ ਨੇ ਔਰ ਰਿਸ਼ੀਆਂ ਸਾਧੂ ਪੰਡਿਤਾਂ ਕੋਲ ਜਾਂਦੇ ਹੈ, ਹੱਥ ਦਿਖਾਉਂਦੇ, ਹਸਤ ਰੇਖਾ ਦਿਖਾਉਂਦੇ ਹੈ। ਅੱਜ ਜਿਹੜਾ ਦੇਖਣਾ ਜੀ ਮੇਰੀ ਹਸਤ ਰੇਖਾ, ਮੇਰੀ ਮੌਤ ਕਿਸ ਤਰ੍ਹਾਂ ਹੋਵੇਗੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਚਾਹੇ ਜਿੰਨੇ ਵੀ ਜੰਤਰ ਦੇਖ ਲਓ, ਮੰਤਰ ਪੜ੍ਹ ਲਓ, ਹਸਤ ਰੇਖਾਵਾਂ ਦਾ ਸਿੱਧੀਆਂ ਕਰ ਲਓ, ਪਾਤਸ਼ਾਹ ਜੀ ਕਹਿੰਦੇ ਹੈ ਅਕਾਲ ਪੁਰਖ ਤੋਂ, ਕਾਲ ਤੋਂ ਕੋਈ ਬਚ ਨਹੀਂ ਸਕਦਾ।
ਨਰਾਜ ਛੰਦ ਜਿਤੇ ਇੱਕ ਰਾਜ ਰੰਕ ਅੰਗ ਹਨੇ ਸੋ ਕਾਲ ਬੰਕ ਅੰਗ।
ਜਿਤਨੇ ਵੀ ਰਾਜਾ ਤੇ ਰੰਕ ਕੰਗਾਲ ਗਰੀਬ ਅਮੀਰ ਨੇ ਉਸ ਸੁੰਦਰ ਕਾਲ ਨੇ ਮਾਰ ਦਿੱਤੇ ਨੇ, ਉਸ ਪਰਮਾਤਮਾ ਕਾਲ ਨੇ ਮਾਰ ਦਿੱਤੇ ਨੇ ਸਾਰਿਆਂ ਨੂੰ।
ਜਿਤੇ ਕ ਲੋਕ ਪਾਲ ਅੰਗ ਨਿਦਾਨ ਕਾਲ ਦਾਲ ਅੰਗ।
ਲੋਕਪਾਲ ਜਿੰਨੇ ਵੀ ਲੋਕਪਾਲ ਹਨ ਉਹਨਾਂ ਨੂੰ ਵੀ ਕਾਲ ਨੇ ਮਾਰ ਦਿੱਤੇ ਨੇ। ਇੱਕ ਲੋਕਪਾਲ ਕਹਿੰਦੇ ਨੇ ਅੱਠ ਦੇਵਤਿਆਂ ਦਾ ਨਾਮ ਹੈ। ਸਾਧ ਸੰਗਤ ਜੀ, ਇੰਦਰ ਹੈ, ਕੁਬੇਰ ਹੈ, ਵਰਨ ਹੈ, ਯਮ ਹੈ, ਇਹ ਦੇਖ ਲੋਕਪਾਲ ਕਹਿਲਾਉਂਦੇ ਨੇ। ਤੁਸੀਂ ਸ਼ਾਸਤਰਾਂ ਵਿੱਚ ਇਹਦਾ ਨਾਮ ਪੜ੍ਹ ਕੇ ਦੇਖ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਜਿਤਨੇ ਵੀ ਲੋਕਪਾਲ ਹੋਏ ਨੇ ਉਹਨਾਂ ਨੂੰ ਵੀ ਕਾਲ ਨੇ ਮਾਰ ਦਿੱਤਾ ਹੈ।
ਕਿਰਪਾਣ ਪਾਣ ਜੇ ਜਪੈ ਅਨੰਤ ਥਾਟ ਤੇ ਥਪੈ।
ਸਤਿਗੁਰੂ ਜੀ ਕਹਿੰਦੇ ਆ, ਜੇ ਕਿਰਪਾਣ ਪਾਣ ਅਕਾਲ ਪੁਰਖ ਨੂੰ ਜਪੋਗੇ ਤੇ ਤੁਹਾਡੀਆਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਸਿੱਧੀਆਂ ਨੇ ਉਹ ਅਸਥਿਤ ਰਹਿਣਗੀਆਂ।
ਜਿਤੇ ਕ ਕਾਲ ਧਿਆਇ ਹੈ ਜਗਤ ਜੀਤ ਜਾਇ ਹੈ।
ਮਹਾਰਾਜ ਕਹਿੰਦੇ ਨੇ ਜਿਤੇ ਕ ਕਾਲ, ਜਿੰਨੇ ਵੀ ਕਾਲ ਪੁਰਖ ਦਾ ਧਿਆਨ ਕਰਨਗੇ ਜਗਤ ਦੇ ਜੀਵਨ ਨੂੰ ਜਿੱਤ ਜਾਣਗੇ।
ਬਚਿੱਤਰ ਚਾਰ ਚਿੱਤਰ ਅੰਗ ਪਰਮ ਅੰਗ ਪਵਿੱਤਰ ਅੰਗ।
ਐਸਾ ਜਿਹੜਾ ਪਰਮਾਤਮਾ ਬਚਿੱਤਰ ਬਹੁਤ ਹੀ ਸੁੰਦਰ ਹੈ ਔਰ ਅਤਿ ਸੁੰਦਰ ਹੈ, ਚਾਰ ਉਸਦਾ ਜੋ ਸਰੂਪ ਹੈ, ਉਸਦਾ ਜਿਹੜਾ ਮੁਖੜਾ ਹੈ ਇਤਨਾ ਸੁੰਦਰ ਹੈ ਬਿਆਨ ਨਹੀਂ ਕੀਤਾ ਜਾਂਦਾ।
ਅਲੋਕ ਰੂਪ ਰਾਜ ਅੰਗ ਸੁਣੇ ਸੋ ਪਾਪ ਭਜ ਅੰਗ।
ਇਸ ਤਰ੍ਹਾਂ ਦਾ ਅਲੌਕਿਕ ਰੂਪ ਨੂੰ ਜਿਹੜਾ ਦੇਖ ਲੈਂਦਾ ਹੈ ਉਹਦੇ ਪਾਪ ਦੂਰ ਹੋ ਜਾਂਦੇ ਹਨ।
ਵਿਸ਼ਾਲ ਲਾਲ ਲੋਚਨ ਬੇਅੰਤ ਪਾਪ ਮੋਚਨ।
ਉਸ ਪਰਮਾਤਮਾ ਦੇ ਜਿਹੜੇ ਲੋਚਨ ਨੇਤਰ ਨੇ ਬੜੇ ਵਿਸ਼ਾਲ ਹਨ, ਕਵਲ ਫੁੱਲ ਦੇ ਪੰਖੜੀਆਂ ਮਾਂਗੂ।
ਚਮਕ ਚੰਦਰ ਚਾਰ ਅੰਗ ਆਘੀ ਅਨੇਕ ਤਾਰ ਅੰਗ।
ਉਹਦੀ ਜਿਹੜੀ ਚਮਕ ਹੈ ਨਾ ਬਹੁਤ ਹੀ ਸੁੰਦਰ ਹੈ, ਉਸਨੇ ਬੜੇ ਬੜੇ ਪਾਪੀ ਅਜਾਮਲ ਵਰਗਿਆਂ ਨੂੰ ਤਾਰਿਆ ਹੈ।
ਰਸਾਵਲ ਛੰਦ ਜਿਤੇ ਲੋਕ ਪਾਲੰਗ ਤਿਤੇ ਜੇਰ ਕਾਲੰਗ।
ਜਿੰਨੇ ਵੀ ਲੋਕਪਾਲ ਨੇ ਉਹ ਕਾਲ ਦੇ ਅਧੀਨ ਹਨ।
ਜਿਤੇ ਸੂਰ ਚੰਦਰੰ ਕਹਾ ਇੰਦਰ ਬਿੰਦਰੰ।
ਚਾਹੇ ਕੋਈ ਸੂਰਜ ਹੈ, ਚੰਦਰ ਹੈ, ਇੰਦਰ ਹੈ, ਚਾਹੇ ਕੋਈ ਦੇਵ ਗੁਰੂ ਬ੍ਰਹਸਪਤੀ ਹੈ।
ਭੁਜੰਗ ਪ੍ਰਿਆਤ ਛੰਦ।
ਕਲਗੀਧਰ ਪਾਤਸ਼ਾਹ ਜੀ ਭੁਜੰਗ ਪ੍ਰਿਆਤ ਛੰਦ ਵਿੱਚ ਇਉਂ ਵਰਣਨ ਕਰ ਰਹੇ ਹਨ।
ਫਿਰ ਚੌਦਹੋਂ ਲੋਕ ਅੰਕਾਲ ਚੱਕਰੰ।
ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜਿਹੜਾ ਹੈ ਨਾ 14 ਲੋਕਾਂ ਵਿੱਚ ਫਿਰਦਾ ਹੈ।
ਸਭ ਨਾਥ ਨਾਥੇ ਪਰਮੰਗ ਪਹੁਆ ਬਕਰੰਗ।
ਉਹ ਪਰਮਾਤਮਾ ਨੇ ਸਾਰੇ ਬੜੇ ਬੜੇ ਨਾਥ ਨੂੰ ਆਪਣੇ ਹੁਕਮ ਦੇ ਵਿੱਚ ਨੱਥਿਆ ਹੋਇਆ ਹੈ।
ਕਹਾਂ ਰਾਮ ਕ੍ਰਿਸ਼ਨੰ ਕਹਾਂ ਚੰਦ ਸੂਰੰਗ।
ਚਾਹੇ ਕੋਈ ਰਾਮ ਹੈ, ਚਾਹੇ ਕੋਈ ਕ੍ਰਿਸ਼ਨ ਰੂਪ ਦੇ ਵਿੱਚ ਹੈ, ਚਾਹੇ ਕੋਈ ਸੂਰਜ ਦੇਵਤਾ ਹੈ, ਚਾਹੇ ਚੰਦਰਮਾ ਦੇਵਤਾ ਹੈ, ਜਿਤਨੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਇੱਥੇ ਆਏ ਨੇ ਉਹ ਸਾਰੇ ਕਾਲ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਏ ਹਨ।
ਸਭ ਹੱਥ ਬਾਂਧੇ ਖਰੇ ਕਾਲ ਹਜੂਰੰ।
ਉਹ ਅਕਾਲ ਪੁਰਖ ਦੇ ਅੱਗੇ ਸਾਰੇ ਹੱਥ ਜੋੜ ਕਰਕੇ ਖਲੋਤੇ ਹੋਏ ਹਨ।
ਸਵਈਆ ਕਾਲ ਹੀ ਪਾਏ ਪਇਓ ਭਗਵਾਨ।
ਜਿਹਨੂੰ ਆਪਾਂ ਵਿਸ਼ਨੂੰ ਮਹਾਰਾਜ ਕਹਿੰਦੇ ਹਾਂ ਨਾ, ਖੀਰ ਸਮੁੰਦਰ ਦੇ ਵਿੱਚ ਰਹਿੰਦੇ ਨੇ, ਸ਼ੇਸ਼ਨਾਗ ਦੀ ਸਈਆ 'ਤੇ ਬਿਰਾਜਮਾਨ ਹਨ, ਉਹ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੋਏ ਹਨ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਜਿਹੜਾ ਵਰਣਨ ਕੀਤਾ ਹੈ ਨਾ, ਤੁਸੀਂ ਇਹ ਨਾ ਸਮਝਣਾ ਕਿ ਕਿਸੇ ਵਿਸ਼ਨੂੰ ਨੂੰ ਭਗਵਾਨ ਮੰਨਿਆ ਹੈ ਜਾਂ ਔਰ ਕੋਈ ਪੀਰ ਪੈਗੰਬਰ ਔਲੀਆ। ਗੁਰੂ ਗੋਬਿੰਦ ਸਿੰਘ ਨੇ ਇਸ ਬਾਣੀ ਦੇ ਵਿੱਚ ਆਪਣੇ ਆਪ ਨੂੰ ਵੀ ਭਗਵਾਨ ਨਹੀਂ ਦਾਸ ਮੰਨਿਆ ਹੈ। ਅੱਗੇ ਜਾ ਕੇ ਕਥਾ ਆਏਗੀ, ਮੋਕੋ ਦਾਸ ਤਵਨ ਕਾ ਜਾਨੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਔਰ ਗੁਰੂ ਗੋਬਿੰਦ ਸਿੰਘ ਨੇ ਇਹ ਵੀ ਕਿਹਾ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰੈ। ਇਹਦਾ ਅਰਥ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਲੋਕੋ, ਉਹ ਜਿਸ ਕਾਲ ਦਾ ਕੋਈ ਭੇਦ ਨਾ ਪਾ ਸਕਿਆ, ਨਾ ਵੇਦ ਵਿਆਸ ਜੀ, ਨਾ ਬ੍ਰਹਮਾ ਜੀ, ਨਾ ਸ਼ਿਵਜੀ ਜੀ, ਨਾ ਵਿਸ਼ਨੂੰ ਮਹਾਰਾਜ, ਨਾ ਰਾਮਚੰਦਰ, ਨਾ ਕ੍ਰਿਸ਼ਨ, ਕਿਸੇ ਨੇ ਵੀ ਉਹਦਾ ਅੰਤ ਨਹੀਂ ਪਾਇਆ। अवतार होए ने, भगवान होए ने, दुनिया उन्होंने पूछदी है, असी भी पूछते हाँ, किसी का अपमान नहीं है, लेकिन उस अकाल पुरख का जिसका आज तक किसी ने अंत नहीं पाया। और गुरु नानक देव जी ये गल नूं कहिंदे ने कि परमात्मा का अंत कोई पा नहीं सकता, अंत ना सिफती कहण ना अंत, अंत ना करण देण ना अंत, उहदा अंत कोई पा ही नहीं सकता, वह बेअंत है, बेअंत 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 को करंत पाठ पेखी है। कलगीधर पातशाह गल कहिंदे हन,
काल ही पाए पयो भगवान,
ओ भगवान विष्णु जी उस काल पुरख का इशारा पा के जगत में प्रगट होए।
सो जागत या जग जाकी कला है,
इस जगत विच जिस विष्णु भगवान दी कला प्रगट हो रही है उस अकाल पुरख दी कृपा होई है।
काल ही पाए पयो ब्रह्मा शिव,
और ब्रह्मा जी जेड़े चार मुख वाले ब्रह्मा जी, एक बारी ब्रह्मा नू अभिमान हो गया ते अकाल पुरख वालों हुक्म आया पौण देवता नू इसनू उत्थे ले जा जिथे अठ मुखां वाला ब्रह्मा है। कहंदे ने जद ब्रह्मा नू हंकार हो गया पौण देवता उड़ा के उत्थे ले गया जिथे अठ मुखां वाला ब्रह्मा सी। अठ मुखे वाले ब्रह्मे दे चेलिया ने कहा महाराज चार मुख वाला एक बंदा है अपने आप नू ब्रह्मा कहौंदा है, ते अठ मुख वाला कहन लगा ओए तू क्यों ब्रह्मा कहौंदा है, उन्हूं भी हंकार हो गया अठ मुख वाले नू भी। अकाल पुरख कोलों शिकायत गई महाराज उन्हूं भी हंकार हो गया, ते ओ पौण देवता ने वो दोनों नू उड़ा के उत्थे ले गया पौण जिथे कि सोलह मुखा वाला ब्रह्मा सी। ते जो तो सोलह मुखा वाले ब्रह्मा कोल दोनों गए वो कहंदा ओए तुसी काते ब्रह्मा कहौंदे हो हैं, ते साध संगत जी सोलह मुखा वाले नू भी हंकार हो गया, पौण ने बत्तीस मुख वाले ब्रह्मा कोल उड़ा के लै गया। इस तरह करद्या करद्या चौंठ मुख वाले ब्रह्मा कोल चले गए, चौंठ मुख वाले ब्रह्मा, 124 मुख वाले कोल ब्रह्मा, इस तरह करद्या 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 हजार मुख वाले ब्रह्मा कोल पौण देवता उड़ा के ले गया। जो हजार मुख वाले ब्रह्मा कोल गए ना तो हजार मुख वाले ब्रह्मा ने कहा क्यों हंकार कर दे हो, उस कुदरत का कोई अंत नहीं पा सकता, तुहाडे वर्गे पता नहीं होर कितने ब्रह्मे बनाए हुए ने, क्योंकि जिमें गुलर का दरखत होंदा ना गुलर दा उहदे किन्ने फल होंदे आ, इस तरह उस अकाल पुरख ने अपने शरीर दे एक रोम दे विच इतने ब्रह्मांड बनाए ने। भाई गुरदास जी कहंदे ने रोम रोम विच रखियोन कर ब्रह्मांड करोड़ अपारा, एक ब्रह्मांड दे विच इतने ब्रह्मे होणगे ते कोट ब्रह्मांड दे विच कितने ब्रह्मे होणगे कोई अंत पा सकदा, कोट ब्रह्मांड को ठाकर स्वामी सर्व जिया का दाता रे। गुरु कवि कलगीधर पातशाह जी महाराज उस परमात्मा दी बेअंतता वर्णन करदे ने कि हे परमात्मा तुहाडा हुक्म पा के ब्रह्मा ने जन्म लिया है।
काल हे पाए पयो ब्रह्मा शिव,
शिव जी भी तुहाडे हुक्म नाल होया है परमात्मा जी।
काल हे पाए पयो जोगिया है,
जितने जोगी जति ये तुहाडे हुक्म नाल होए हन।
काल हे पाए सुरासुर गंधर्व,
देवी देवते राक्षस गंधर्व तुहाडे हुक्म नाल होए हन।
जाच पुजांग दिशा बेदिशा है,
जाच ते पुजांग दिशा ते विदिशा पूरब पश्चिम उत्तर दक्षिण ये दिशा हो जांदे ने, विदिशा इन्हां दे जिहड़े कोने हिस्से ने उन्हां नूं विदिशा कहिंदे ने, जिहदा नाम है नैरथ कुण बैब कुण ईशान कुण अगन कुण, ये विदिशाएं हन, ये चार दिशा भी तुहाडे हुक्म नाल होए हन।
और सो काल सब है बस काल के,
सारा जितना भी ब्रह्मांड है उस काल पुरख दे अधीन है।
एक ही काल अकाल सदा है,
पर जिहड़ा अकाल है ना सारिआं नूं बनाउण वाला वो किसे दे अधीन नहीं है।
पुजंग प्रयात छंद नमो देवा देवं नमो खड़ग तारंग,
गुरु गोविंद सिंह महाराज कहंदे ने जिसने सारिआं नूं अपने अधीन कीता ते आप आजाद है, ऐसा जिहड़ा परमात्मा ज्योति स्वरूप प्रकाश रूप क्रांति रूप है ना वो देवत्यां दा महादेव है। हे महादेव देवत्यां दे महादेव, हे भगवान अकाल पुरख वाहिगुरु जी मैं तुहानूं दोनों हाथ जोड़ के नमस्कार करदा हाँ।
ਸਦਾ ਏਕ ਰੂਪੰ ਸਦਾ ਨਿਰਵਿਕਾਰੰ।
ਤੁਸੀਂ ਸਦਾ ਹੀ ਇੱਕ ਅਖੰਡ ਜੋਤ ਰੂਪੋ ਵਿਕਾਰਾਂ ਤੋਂ ਰਹਿਤ ਹੋ।
ਨਮੋ ਰਾਜਸੰ ਸਾਤਕੰ ਤਾਮਸੇਯੰ।
ਹੇ ਪ੍ਰਮਾਤਮਾ, ਤੁਸੀਂ ਰਾਜਸ ਰਜੋਗੁਣ ਤਮੋਗੁਣ ਸਤੋਗੁਣ ਤਿੰਨਾਂ ਗੁਣ ਵਿੱਚ ਸਮਾਏ ਹੋਏ ਹੋ।
ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ।
ਹੇ ਵਿਕਾਰਾਂ ਤੋਂ ਰਹਿਤ ਤੁਹਾਨੂੰ ਨਮਸਕਾਰ। ਹੇ ਰੋਗਾਂ ਤੋਂ ਰਹਿਤ ਪਰਮਾਤਮਾ ਜੀ ਤੁਹਾਨੂੰ ਨਮਸਕਾਰ ਹੈ।
ਰਸਾਵਲ ਛੰਦ,
ਰਸਾਵਲ ਛੰਦ ਵਿੱਚ ਗੁਰੂ ਜੀ ਫਰਮਾਉਂਦੇ ਹਨ,
ਨਮੋ ਬਾਣ ਪਾਣ ਨਮੋ ਨਿਰਭਿਆਣ।
ਹੇ ਪਰਮਾਤਮਾ, ਤੁਹਾਡੇ ਹੱਥ ਵਿੱਚ ਧਨੁਸ ਬਾਣ ਹੈ, ਤੁਸੀਂ ਨਿਰਭੈ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ।
ਨਮੋ ਦੇਵਾ ਦੇਵਾਂ ਭਵਾਨੰ ਭਵੇਯੰ।
ਤੁਸੀਂ ਦੇਵਤਿਆਂ ਦੇ ਮਹਾਦੇਵ ਹੋ, ਸੰਸਾਰ ਦੇ ਵਿੱਚ ਬੜੇ ਭਿਆਨਕ ਰੂਪ ਹੁੰਦੇ ਹੋ, ਇਹ ਸੰਸਾਰ ਨੂੰ ਤੁਸਾਂ ਨੇ ਬਣਾਇਆ ਹੈ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ।
ਭੁਜੰ ਪ੍ਰਿਆਤ ਛੰਦ ਨਮੋ ਖਗ ਖੰਡੰ ਕਿਰਪਾਨੰ ਕਟਾਰੰ।
ਹੇ ਪ੍ਰਮਾਤਮਾ ਜੀ, ਤੁਸੀਂ ਤਲਵਾਰ ਧਾਰੀਓ ਖਗ ਔਰ ਕਿਰਪਾਨ ਅਤੇ ਕਟਾਰ ਧਾਰੀਓ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਅਥਵਾ ਇਹ ਜਿਹੜੇ ਤੁਹਾਡੇ ਸ਼ਸਤਰ ਨੇ ਖਗ ਤਲਵਾਰ ਅਤੇ ਕਿਰਪਾਨ ਅਤੇ ਕਟਾਰ, ਮੈਂ ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਦਾ ਹਾਂ।
ਸਦਾ ਏਕ ਰੂਪੰ ਸਦਾ ਨਿਰਵਿਕਾਰੰ।
ਤੁਸੀਂ ਸਦਾ ਹੀ ਅਖੰਡ ਜੋਤੀ ਸਰੂਪ ਹੋ, ਵਿਕਾਰਾਂ ਤੋਂ ਰਹਿਤੋ ਮੇਰੇ ਵਾਹਿਗੁਰੂ ਜੀ।
ਨਮੋ ਬਾਣ ਪਾਣ ਨਮੋ ਦੰਡ ਤਾਰਿਅੰ।
ਐ ਮੇਰੇ ਮਾਲਕ ਜੀ, ਤੁਹਾਡੇ ਹੱਥ ਵਿੱਚ ਬਾਣ ਧਨੁਸ਼ ਹੈ, ਤੁਸੀਂ ਡੰਡ ਧਾਰ ਸ਼ਾਸਨ ਕਰਨ ਵਾਲੇ ਹੋ, ਸਾਰਿਆਂ ਨੂੰ ਆਪਣੇ ਸ਼ਾਸਨ ਵਿੱਚ ਰੱਖਣ ਵਾਲੇ ਹੋ।
ਜਿਨ੍ਹਾਂ ਚੌਦਹੋਂ ਲੋਕ ਜੋਤੰ ਬਿਥਾਰਿਅੰ।
ਐ ਮੇਰੇ ਮਾਲਕ ਜੀ, ਹੈ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਜੋਤ 14 ਲੋਕਾਂ ਵਿੱਚ ਫੈਲਿਆ ਹੋਇਆ ਹੈ।
ਨਮਸਕਾਰਿਅੰ ਮੋਰ ਤੀਰੰ ਤੁਫੰਗੰ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਤੀਰ ਤੇ ਤੁਫੰਗ ਬੰਦੂਕ ਨੂੰ ਮੈਂ ਨਮਸਕਾਰ ਕਰਦਾ ਹਾਂ।
ਨਮੋ ਖਗ ਅਦਗੰ ਅਪੇਯੰ ਅਪੰਗੰ।
ਹੇ ਪ੍ਰਮਾਤਮਾ, ਤੁਸੀਂ ਖੰਡਾਧਾਰੀ ਹੋ, ਅਦਗੰ ਤੁਹਾਨੂੰ ਕੋਈ ਦਾਗ ਨਹੀਂ ਸਕਦਾ, ਤੁਹਾਨੂੰ ਕੋਈ ਦਾਗ ਨਹੀਂ ਹੈ।
ਗਦਾਯੰ ਗ੍ਰਸ਼ਟੰ ਨਮੋ ਸੈਥਿਅੰ।
ਤੁਸੀਂ ਗਦਾ, ਬੜੇ ਭਾਰੀ ਗਦਾ ਨੂੰ ਗ੍ਰਸ਼ਟ ਧਾਰਨ ਕੀਤਾ ਹੋਇਆ ਹੈ, ਇਹ ਮੇਰੇ ਮਾਲਕ ਜੀ ਤੁਹਾਡੇ ਕੋਲ ਸੈਥੀ ਸ਼ਸਤਰ ਹੈ, ਮੈਂ ਉਹਨੂੰ ਨਮਸਕਾਰ ਕਰਦਾ ਹਾਂ।
ਜਿਨਾ ਤੁਲਿਅੰ ਬੀਰ ਬਿਓ ਨਾਥੀਅੰ।
ਐ ਅਕਾਲ ਪੁਰਖ, ਤੁਹਾਡੇ ਵਰਗਾ ਕੋਈ ਸੁਰਮਾ ਸੰਸਾਰ ਵਿੱਚ ਨਾ ਹੋਇਆ ਨਾ ਹੋਣਾ ਹੈ।
ਰਸਾਵਲ ਛੰਦ,
ਸਤਿਗੁਰੂ ਜੀ ਰਸਾਵਲ ਛੰਦ ਵਿੱਚ ਫਿਰ ਫਰਮਾਉਂਦੇ ਹਨ,
ਨਮੋ ਚੱਕਰਪਾਣੰ ਅਭੂਤੰ ਭਿਆਨੰ।
ਚੱਕਰਪਾਣੰ, ਤੁਹਾਡੇ ਹੱਥ ਵਿੱਚ ਸੁਦਰਸ਼ਨ ਚੱਕਰ ਹੈ, ਹੇ ਪ੍ਰਮਾਤਮਾ ਤੁਹਾਨੂੰ ਮੈਂ ਨਮਸਕਾਰ ਕਰਦਾ ਹਾਂ।
ਨਮੋ ਉਗਰ ਦਾੜੰ ਮਹਾਗ੍ਰਸ਼ਟ ਗਾੜੰ।
ਹੇ ਅਕਾਲ ਪੁਰਖ, ਤੁਹਾਡੀਆਂ ਜਿਹੜੀਆਂ ਦਾੜਾਂ ਨਾ ਬੜੀਆਂ ਡਰਾਉਣੀਆਂ ਹਨ, ਹੁੱਡਾ ਇਹ ਡਰਾਉਣੀਆਂ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ।
ਨਮੋ ਤੀਰ ਤੋਪੰ ਜਿਨੈ ਸਤਰੁ ਕੋਪੰ।
ਮੈਂ ਤੀਰ ਅਤੇ ਤੋਪ ਨੂੰ ਨਮਸਕਾਰ ਕਰਦਾ ਹਾਂ, ਜਿਸ ਤੀਰ ਅਤੇ ਤੋਪ ਨੇ ਸਤਰੂਆਂ ਨੂੰ ਖਤਮ ਕੀਤਾ ਹੋਇਆ ਹੈ।
ਨਮੋ ਤੋਪ ਪੱਟੰ ਜਿਨੈ ਦੁਸ਼ਟ ਦੱਟੰ।
ਤੋਪ ਜਿਹੜਾ ਹੈ ਇੱਕ ਸ਼ਸਤਰ ਹੁੰਦਾ, ਤਲਵਾਰ ਹੁੰਦੀ ਹੈ, ਔਰ ਪੱਟੰਗ ਜੋ ਹੈ ਇਹ ਕਿਰਚਕ ਜੈਸਾ ਸ਼ਸਤਰ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਸ਼ਸਤਰਾਂ ਨੂੰ ਮੈਂ ਨਮਸਕਾਰ ਕਰਦਾ ਹਾਂ।
ਜਿਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ।
ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਲੋਕ ਭਾਵਨਾ ਪ੍ਰਧਾਨ ਹਨ, ਔਰ ਅਸੀਂ ਜਿੱਥੇ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਹਾਂ। ਦਰਅਸਲ ਦੇ ਵਿੱਚ ਜਗਤ ਲੋਕਾਂ ਦੀ ਭਾਵਨਾ ਹੈ, ਜਗ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚਲੇ। ਬੀਰਬਲ ਨੂੰ ਅਕਬਰ ਨੇ ਪੁੱਛਿਆ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ ਵੱਡੇ ਹੁੰਦੇ ਨੇ, ਯਾਨੀ ਸੰਤ ਵੱਡੇ ਹੁੰਦੇ ਨੇ ਕਿ ਚੇਲੇ ਵੱਡੇ ਹੁੰਦੇ ਆ। ਅਤੇ ਬੀਰਬਲ ਨੇ ਕਿਹਾ, ਚੇਲੇ ਵੱਡੇ ਹੁੰਦੇ ਆ, ਸੰਤ ਵੱਡੇ ਨਹੀਂ ਹੁੰਦੇ, ਮੁਰੀਦ ਵੱਡੇ ਹੁੰਦੇ, ਪੀਰ ਵੱਡੇ ਨਹੀਂ ਹੁੰਦੇ। ਅਕਬਰ ਬਾਦਸ਼ਾਹ ਕਹਿਣ ਲੱਗਾ, ਤੇਰੀ ਮੱਤ ਮਾਰੀ ਗਈ ਹੈ, ਹੈਂ ਕੀ ਗੱਲ ਕਰਦਾ ਪਿਆ ਵੇ, ਜੇ ਪੀਰ ਵੱਡੇ ਨਾ ਹੋਣ ਤਾਂ ਲੋਕ ਮੁਰੀਦ ਕਿਉਂ ਬਣਨਗੇ। ਅੱਛਾ ਬਾਦਸ਼ਾਹ ਜੀ, ਠੀਕ ਹੈ, ਚੁੱਪ ਹੋ ਗਿਆ। ਪਰ ਇਸ ਗੱਲ ਨੂੰ ਸਮਝਾਉਣ ਵਾਸਤੇ ਬੀਰਬਲ ਨੇ ਕੀ ਕੀਤਾ ਪਤਾ, ਇੱਕ ਮਰਿਆ ਹੋਇਆ ਗਧਾ ਉਹਨੂੰ ਲਿਜਾ ਕੇ ਦਫਨਾ ਦਿੱਤਾ, ਔਰ ਉੱਥੇ ਨੀਂਹ ਪੱਤਰ ਰੱਖ ਕਰਕੇ ਉੱਥੇ ਪੱਥਰ ਦੇ ਵਿੱਚ ਨਾਮ ਲਿਖ ਦਿੱਤਾ ਗਰਦਬ ਸ਼ਾਹ ਫਕੀਰ। ਜੋ ਮੱਥਾ ਟੇਕੇਗਾ ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਗਰਦਬ ਸ਼ਾਹ ਫਕੀਰ, ਇੱਕ ਆਦਮੀ ਜਾਂਦਿਆਂ ਜਾਂਦਿਆਂ ਪੜ੍ਹਿਆ ਗਰਦਬ ਸ਼ਾਹ ਫਕੀਰ, ਉਹਨੇ ਮੰਨਤ ਮੰਨੀ ਕਿ ਹੇ ਗਰਦਬ ਸ਼ਾਹ ਫਕੀਰ ਜੀ ਮੇਰੀ ਮੁਰਾਦ ਪੂਰੀ ਕਰ ਦਿਉ। ਉਹ ਸੁਭਾਵਕ ਉਹਦੀ ਮੁਰਾਦ ਪੂਰੀ ਹੋ ਗਈ, ਉਹਨੇ ਆ ਕੇ ਪ੍ਰਸ਼ਾਦ ਚੜ੍ਹਾਇਆ। ਇਸੇ ਤਰ੍ਹਾਂ ਦੂਸਰਾ ਵਿਅਕਤੀ ਆਇਆ, ਉਹਨੇ ਵੀ ਮੁਰਾਦ ਸੁੱਖੀ, ਉਹਦੀ ਵੀ ਮਨ ਮੁਰਾਦ ਪੂਰੀ ਹੋ ਗਈ, ਉਹਨੇ ਵੀ ਪ੍ਰਸ਼ਾਦ। ਇਸ ਤਰ੍ਹਾਂ ਕਰਦਿਆਂ 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 ਇੱਕ ਸਾਲ ਦੇ ਵਿੱਚ ਬੜੀ ਭਾਰੀ ਇਕੱਠ ਹੋ ਗਈ, ਮੇਲਾ ਲੱਗਣ ਲੱਗ ਪਿਆ, ਕੋਨੇ ਕੋਨੇ 'ਤੇ ਲੋਕ ਆਉਣ ਲੱਗ ਪਏ। ਅਤੇ ਅਕਬਰ ਬਾਦਸ਼ਾਹ ਕਹਿੰਦਾ ਬੀਰਬਲ ਨੂੰ, ਅਰੇ ਬੀਰਬਲ ਮੈਂ ਤੈਨੂੰ ਪੁੱਛਿਆ ਸੀ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ, ਅਤੇ ਤੂੰ ਬੋਲਿਆ ਸੀ ਪੀਰ ਮੁਰੀਦ ਵੱਡੇ ਹੁੰਦੇ ਹੈ। ਉਹ ਦੇਖ ਕਿੱਡਾ ਵੱਡਾ ਪੀਰ ਹੈ, ਦੁਨੀਆ ਕਿੱਥੋਂ ਕਿੱਥੋਂ ਆਉਂਦੀ ਹੈ। ਅਤੇ ਅਕਬਰ ਬਾਦਸ਼ਾਹ ਦੀ ਗੱਲ ਸੁਣ ਕੇ ਬੀਰਬਲ ਕਹਿੰਦਾ ਆਪਾਂ ਨੂੰ ਵੀ ਦਰਸ਼ਨ ਕਰਨ ਵਾਸਤੇ ਜਾਣਾ ਚਾਹੀਦਾ, ਇਹੀ ਤਾਂ ਮੈਂ ਚਾਹੁੰਦਾ, ਚੱਲ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਕਿ ਕਿੱਡਾ ਵੱਡਾ ਕਰਾਮਾਤੀ ਗਰਦਬ ਸ਼ਾਹ ਫਕੀਰ ਹੈ। ਬੀਰਬਲ ਪਿੱਛੇ ਪਿੱਛੇ ਲੱਗ ਚੱਲਿਆ, ਉਹ ਪਤਾ ਲੱਗਿਆ ਉਸ ਮਜ਼ਾਰ ਦੇ ਵਿੱਚ ਰੌਲਾ ਪੈ ਗਿਆ, ਅਰੇ ਬਾਦਸ਼ਾਹ ਆ ਰਹੇ, ਅਕਬਰ ਬਾਦਸ਼ਾਹ ਆ ਰਹੇ, ਅਕਬਰ ਬਾਦਸ਼ਾਹ ਆ ਰਹੇ, ਇਤਨੀ ਮਹਾਨਤਾ ਪੀਰ ਦੀ। ਦਰਸ਼ਨ ਕੀਤਾ, ਪ੍ਰਸ਼ਾਦ ਚਾੜਿਆ, ਉਹ ਨਜ਼ਾਰਾ ਲਿਆ, ਬੜਾ ਆਨੰਦ ਆਇਆ। ਅਤੇ ਅਕਬਰ ਬਾਦਸ਼ਾਹ ਕਹਿੰਦਾ ਕਿਉਂ ਦੇਖਿਆ, ਇਹ ਹੈਗਾ ਪੀਰ ਜਿਹਦੀ ਤੇਜ਼ ਪ੍ਰਤਾਪ ਕਿਤਨੀ ਫੈਲੀ ਹੋਈ ਹੈ। ਅਤੇ ਬੀਰਬਲ ਕਹਿੰਦਾ ਹਕੀਕਤ ਦਿਖਾਵਾਂ ਮੈਂ ਤੁਹਾਨੂੰ, ਗਰਦਬ ਸ਼ਾਹ ਫਕੀਰ ਕੀ ਹੈਗਾ। ਕਹਿੰਦਾ ਦੇਖਾ, ਉਹ ਜਿੱਥੇ ਗਧੇ ਨੂੰ ਦਬਿਆ ਹੋਇਆ ਸੀ ਨਾ, ਖੋਤੇ ਨੂੰ ਜ਼ਮੀਨ ਪੁੱਟ ਕੇ, ਉਹ ਸਾਰਾ ਉਖਾੜ ਕੇ ਦਿਖਾਇਆ। ਕਹਿੰਦਾ ਆਹ ਦੇਖ ਗਧਾ, ਇਹ ਪੀਰ ਹੈ। ਕਹਿੰਦਾ ਇਹ ਕੈਸਾ ਹੋ ਸਕਦਾ, ਇਹ ਤਾਂ ਨਹੀਂ, ਅਸੰਭਵ ਦੀ ਗੱਲ ਹੈ, ਇਹ ਨਹੀਂ ਹੋ ਸਕਦੀ ਗੱਲ। ਕਹਿੰਦਾ ਹਾਂ ਬਾਦਸ਼ਾਹ ਜੀ, ਮੈਂ ਤੁਹਾਨੂੰ ਦਿਖਾਉਣ ਵਾਸਤੇ, ਜਣਾਉਣ ਵਾਸਤੇ ਇਹ ਗੱਲ ਕੀਤੀ ਸੀ। ਤੁਸਾਂ ਨੇ ਮੈਨੂੰ ਪੁੱਛਿਆ ਸੀ ਕਿ ਪੀਰ ਵੱਡੇ ਹੁੰਦੇ ਨੇ ਕਿ ਮੁਰੀਦ, ਜੇ ਕੋਈ ਮੁਰੀਦ ਕਿਸੇ ਦੇ ਪੀਰ ਦੇ ਮਗਰ ਨਾ ਲੱਗੇਗਾ ਤਾਂ ਪੀਰ ਨੂੰ ਕੌਣ ਪੁੱਛੇਗਾ। ਕੋਈ ਚੇਲਾ ਅਗਰ ਜਾਏਗਾ ਨਹੀਂ, ਜੇ ਚੇਲਾ ਮੱਥਾ ਟੇਕੂਗਾ ਨਹੀਂ, ਤਾਂ ਉਹ ਸੰਤ ਨੂੰ ਕਿਹਨੇ ਮੰਨਣਾ ਹੈ। ਇਸ ਕਰਕੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਸੀ, ਔਰ ਇਹ ਗਧੇ ਨੂੰ ਮੈਂ ਇੱਥੇ ਦਵਾਇਆ, ਔਰ ਮੈਂ ਹੀ ਲਿਖਿਆ ਹੋਇਆ ਸੀ ਗਰਦਬ ਸ਼ਾਹ ਫਕੀਰ, ਔਰ ਉੱਥੇ ਤਰੀਕ ਦਿੱਤਾ ਹੋਇਆ ਸੀ, ਦੇਖ ਲੈ ਇਹ ਤਰੀਕ ਦੇ ਵਿੱਚ ਆਪਣੀ ਬਹਿਸ ਹੋਈ ਸੀ, ਔਰ ਇਹੀ ਤਰੀਕ 'ਤੇ ਮੈਂ ਇੱਥੇ ਮੰਦਰ ਬਣਾ ਦਿੱਤਾ, ਮਸਜਿਦ ਬਣਾ ਦਿੱਤੀ ਗਰਦਬ ਸ਼ਾਹ ਫਕੀਰ। ਸੋ ਸਾਧ ਸੰਗਤ ਜੀ, ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੈ ਲੋਕਾਂ ਦੇ ਅੰਦਰ, ਜੇ ਇੱਕ ਬੰਦੇ ਨੇ ਮੱਥਾ ਟੇਕਿਆ ਤਾਂ ਦੂਸਰੇ ਵੀ ਮੱਥਾ ਟੇਕਣਾ ਸ਼ੁਰੂ ਕਰਤਾ, ਤੀਸਰੇ ਨੇ ਵੀ ਮੱਥਾ, ਮਤਲਬ ਜਿਵੇਂ ਭੇਡਾਂ ਜਿਹੜੀਆਂ ਨਾ, ਉਹ ਭੇਡਾਂ ਚੱਲਦੀਆਂ ਨੇ, ਅਤੇ ਸਾਡੇ ਸੰਸਾਰ ਦੇ ਵਿੱਚ ਖਾਸ ਕਰਕੇ ਭਾਰਤ ਦੇ ਲੋਕਾਂ ਦੇ ਵਿੱਚ ਭੇਡ ਚਾਲ ਹੈ, ਜਿੱਥੇ ਕਿਸੇ ਨੇ ਮੱਥਾ ਟੇਕਤਾ ਉਹਦੇ ਮਗਰ ਸਾਰੇ ਮੱਥਾ ਟੇਕਦੇ ਜਾਣੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਗੱਲ ਕਹਿ ਰਹੇ ਹਨ,
ਜਿਤ ਸ਼ਾਸਤ੍ਰ ਨਾਮੰ ਨਮਸਕਾਰ ਤਾਮੰ।
ਹੇ ਪਰਮਾਤਮਾ, ਮੈਂ ਲੋਕਾਂ ਦੇ ਮਾਂਗੂ ਕਿਸੇ ਚੀਜ਼ 'ਤੇ ਭਰੋ ਵਿਸ਼ਵਾਸ ਨਹੀਂ ਕਰਦਾ, ਪਰ ਜਿਹੜੇ ਸ਼ਾਸਤਰ ਨੇ ਇਹ ਸ਼ਕਤੀ ਹੈ ਤੇਰੀ, ਸ਼ਸਤਰ ਜਿਹੜੀ ਹੈ ਨਾ ਇਹ ਸ਼ਕਤੀ ਹੈ। ਹੁਣ ਗਰਦਬ ਸ਼ਾਹ ਫਕੀਰ ਜਿਹੜਾ ਹੈ, ਬੀਰਬਲ ਨੇ ਜਿਹੜਾ ਬਣਾਇਆ ਸੀ, ਉਹ ਕੋਈ ਸ਼ਕਤੀ ਤਾਂ ਹੈ ਨਹੀਂ ਸੀ, ਪਰ ਇਹ ਜਿਹੜੀ ਖੰਡਾ ਹੈ, ਕਿਰਪਾਨ ਹੈ, ਤਲਵਾਰ ਹੈ, ਜੇ ਤੁਹਾਡੇ ਕੋਲ ਤਲਵਾਰ, ਕਿਰਪਾਨ, ਖੰਡਾ ਹੈ ਤਾਂ ਤੁਸੀਂ ਦੁੱਗਣੀ ਤਾਕਤਵਰ ਹੋ, ਰਾਜ ਕਰ ਸਕਦੇ ਹੋ, ਧਰਮ ਬਚਾ ਸਕਦੇ ਹੋ, ਇਮਾਨ ਬਚਾ ਸਕਦੇ ਹੋ, ਜ਼ੁਲਮ ਨੂੰ ਰੋਕ ਸਕਦੇ ਹੋ। ਇਸ ਕਰਕੇ ਸ਼ਸਤਰ ਇੱਕ ਸ਼ਕਤੀ ਹੈ। ਕਲਗੀਧਰ ਜੀ ਕਹਿੰਦੇ ਨੇ ਜਿੰਨੇ ਵੀ ਸ਼ਸਤਰ ਨੇ ਮੈਂ ਸਾਰਿਆਂ ਨੂੰ ਮੱਥਾ ਟੇਕਦਾ ਹਾਂ।
ਜੇ ਤੇ ਅਸਤਰ ਪੇਅੰ ਨਮਸਕਾਰ ਤੇਅੰ।
ਜਿੰਨੇ ਵੀ ਅਸਤਰ ਹਨ, ਸ਼ਸਤਰਾਂ ਅਤੇ ਅਸਤਰਾਂ ਦਾ ਜਿੰਨਾ ਵੀ ਭੇਦ ਹੈ, ਸਾਰਿਆਂ ਨੂੰ ਮੈਂ ਮੱਥਾ ਟੇਕਦਾ ਹਾਂ।
ਸਵਈਆ ਮੇਰਾ ਕਰੋ ਤ੍ਰਣ ਤੇ ਮੋਹੇ ਜਾਹੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਮੈਂ ਮੇਰ ਤ੍ਰਣ ਹਾਂ, ਮਤਲਬ ਮੈਂ ਇੱਕ ਕੱਖ ਦੀ ਨਿਆਈ ਹਾਂ। ਹੇ ਪਰਮਾਤਮਾ, ਮੈਂ ਕਮਜ਼ੋਰ ਹਾਂ, ਕੱਖ ਦੀ ਨਿਆਈ ਹਾਂ, ਪਰ ਜੇ ਤੁਹਾਡੀ ਕਿਰਪਾ ਹੋਵੇਗੀ ਤਾਂ ਮੈਂ ਸੁਮੇਰ ਪਹਾੜ ਦੇ ਵਾਂਗੂ ਵਿਸ਼ਾਲ ਬਣ ਜਾਵਾਂਗਾ।
ਗਰੀਬ ਨਿਵਾਜ ਨਾ ਦੂਸਰ ਤੋਸੋ।
ਹੇ ਪਰਮਾਤਮਾ, ਜਦੋਂ ਤੁਸੀਂ ਕਿਸੇ ਦੇ 'ਤੇ ਕਿਰਪਾ ਕਰਦੇ ਹੋ, ਗਰੀਬ ਤੋਂ ਅਮੀਰ ਬਣਾ ਦਿੰਦੇ ਹੋ, ਨੀਚ ਤੋਂ ਊਚ ਬਣਾ ਦਿੰਦੇ ਹੋ, ਨਾਦਾਨ ਤੋਂ ਗਿਆਨਵਾਨ ਬਣਾ ਦਿੰਦੇ ਹੋ, ਅਨਾੜੀ ਤੋਂ ਮਹਾਨ ਬਣਾ ਦਿੰਦੇ ਹੋ, ਐਸੇ ਤੁਸੀਂ ਗਰੀਬਾਂ ਨੂੰ ਵਡਿਆਉਣ ਵਾਲੇ ਹੋ।
ਭੁਲਾ ਛਿਮੋ ਹਮਰੀ ਪ੍ਰਭ ਆਪ।
ਹੇ ਅਕਾਲ ਪੁਰਖ ਵਾਹਿਗੁਰੂ, ਸਾਡੀਆਂ ਭੁੱਲਾਂ ਮਾਫ ਕਰਨਾ।
ਨਾ ਭੁਲਾ ਨਹਾਰ ਕਹਾਂ ਕੋ ਮੋਸੋ।
ਮੇਰੇ ਵਰਗਾ ਭੁੱਲਣਹਾਰ ਕੋਈ ਨਹੀਂ ਹੈ, ਜਿੰਨਾ ਮੈਂ ਭੁਲੱਕੜ ਹਾਂ, ਮੇਰੇ ਵਰਗਾ ਕੋਈ ਵੀ ਭੁਲੱਕੜ ਨਹੀਂ ਹੈ ਇਨਸਾਨ ਸੰਸਾਰ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪਰਮਾਤਮਾ ਦੀ ਇਤਨੀ ਮਹਾਨਤਾ ਵਡਿਆਈ ਕਰਦੇ ਹੋਏ ਕਹਿੰਦੇ ਆ, ਮੈਂ ਬਹੁਤ ਵੱਡਾ ਭੁਲੱਕੜ ਹਾਂ।
ਸੇਵਾ ਕਰੀ ਤੁਮਾਰੀ ਤੇ ਨਕੇ,
ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ, ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਘਰ ਦੇ ਵਿੱਚ।
ਸਭ ਹੀ ਗ੍ਰਹਿ ਦੇਖਿਆਤ ਦਰਬ ਭਰੋ,
ਹੇ ਭਗਵਾਨ, ਹੇ ਕਾਲ ਪੁਰਖ ਜੀ, ਜੋ ਤੁਹਾਡੀ ਭਗਤੀ ਕਰਦੇ, ਤੁਹਾਡੀ ਸੇਵਾ ਕਰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਅਥਾਹ ਧਨ ਦੌਲਤ ਭਰਿਆ ਹੋਇਆ ਹੈ।
ਅਕਾਲ ਮੈਂ ਸਭ ਕਾਲ ਕਿਰਪਾ ਨਕੇ,
ਹੇ ਅਕਾਲ ਪੁਰਖ ਜੀ, ਇਸ ਕਲਯੁਗ ਦੇ ਵਿੱਚ ਜਿਨ੍ਹਾਂ ਦੇ ਉੱਤੇ ਤੁਹਾਡੀ ਕਿਰਪਾ ਹੋ ਗਈ ਹੈ,
ਪਹਾਰੀ ਪੂਜਾਨ ਕੋ ਪਹਾਰੀ ਭਰੋਸੋ,
ਇਸ ਕਲਯੁਗ ਦੇ ਵਿੱਚ ਮੈਨੂੰ ਹੋਰ ਕਿਸੇ ਦਾ ਭਰੋਸਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਆਖ ਰਹੇ ਨੇ ਕਿ ਕਲਯੁਗ ਦੇ ਵਿੱਚ ਮੈਨੂੰ ਕਿਸੇ ਦਾ ਭਰੋਸਾ ਨਹੀਂ ਹੈ। ਇਸ ਕਲਯੁਗ ਦੇ ਵਿੱਚ ਹੇ ਅਕਾਲ ਪੁਰਖ, ਹੇ ਪਰਮ ਪਿਤਾ ਪਰਮਾਤਮਾ, ਕੇਵਲ ਮੈਨੂੰ ਤੁਹਾਡਾ ਭਰੋਸਾ ਹੈ।
ਸੁੰਭ ਨਿਸੁੰਭ ਸੇ ਕੋਟ ਨਿਸਾਚਰ,
ਸੁੰਭ ਤੇ ਨਿਸੁੰਭ ਤੇ ਕਰੋੜ ਨਿਸਾਚਰ ਜਿਹੜੇ ਰਾਤ ਨੂੰ ਵਿਚਰਨ ਵਾਲੇ ਹਨ।
ਜਾਹੇ ਛਿਨੇਕ ਬਿਖਾ ਹਨ ਡਾਰੇ,
ਪਰਮਾਤਮਾ ਨੇ ਐਸੇ ਵੱਡੇ ਵੱਡੇ ਸੁੰਭ ਨਿਸੁੰਭ ਨਿਸਾਚਰ ਰਾਤ ਨੂੰ ਵਿਚਰਨ ਵਾਲੇ ਦੈਂਤਾਂ ਨੂੰ ਇੱਕ ਛਿਨ ਵਿੱਚ ਮਾਰ ਕੇ ਖਤਮ ਕਰ ਦਿੱਤਾ।
ਧੂਮਰ ਲੋਚਨ ਚੰਡ ਅਮੁੰਡ ਸੇ,
ਧੂਮਰ ਲੋਚਨ ਜਿਹਦੇ ਅੱਖਾਂ ਦੇ ਵਿੱਚ ਧੂੰਆਂ ਨਿਕਲਦਾ ਸੀ ਤੇ ਮਹਾਂ ਸ਼ਕਤੀ ਨੇ ਮਾਰਿਆ, ਚੰਡ ਤੇ ਮੁੰਡ ਉਹਨੂੰ ਵੀ ਮਹਾਂਸ਼ਕਤੀ ਦੁਰਗਾ ਨੇ ਮਾਰਿਆ, ਉਹ ਪਰਮਾਤਮਾ ਹੀ ਹੈ, ਉਹ ਕਾਲ ਦਾ ਰੂਪ ਧਾਰਨ ਕਰਕੇ ਮਾਰਦਾ ਹੈ।
ਮਹਾਖ ਸੇ ਪਲ ਬੀਚ ਨਿਵਾਰੇ,
ਮਹਿਖਾਸੁਰ ਵਰਗਿਆਂ ਨੂੰ ਉਸ ਪਰਮਾਤਮਾ ਨੇ ਮਾਰਿਆ ਹੈ, ਕਾਲ ਹੀ ਸਾਰਿਆਂ ਦਾ ਮੌਤ ਦਾ ਕਾਰਨ ਹੈ।
ਚਾਮਰ ਸੇ ਰਣ ਚਿੱਛਰ ਸੇ,
ਚਾਮਰ ਦੈਂਤ, ਚਿੱਛਰ ਦੈਂਤ ਜਿਹਦੇ ਅੱਖਾਂ ਦੇ ਵਿੱਚ ਅੱਗ ਨਿਕਲਦਾ ਸੀ।
ਰਕ ਤਿੱਛਣ ਸੇ ਛੱਟ ਦਾ ਚਜਕਾਰੇ,
ਔਰ ਰਣ ਰਕ ਤਿੱਛਰ ਸੇ ਜਿਹੜੇ ਰਕਤ ਰਕਤ ਬੀਜ ਵਰਗੇ ਦੈਂਤਾਂ ਨੂੰ ਪਰਮਾਤਮਾ ਨੇ ਇੱਕ ਛਿਨ ਵਿੱਚ ਮਾਰ ਕੇ ਖਤਮ ਕਰ ਦਿੱਤਾ।
ਐਸੋ ਸੋ ਸਾਹਿਬ ਪਾਏ ਕਹਾਂ,
ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਐਸੇ ਮਹਾਨ ਮਹਾਨ ਬਲੀਆਂ ਨੂੰ ਮਾਰਨ ਵਾਲਾ ਪਰਮਾਤਮਾ ਉਹ ਕਿਹਨੂੰ ਮਿਲਦਾ ਹੈ? ਭਾਗਾਂ ਵਾਲਿਆਂ ਨੂੰ ਮਿਲਦਾ ਹੈ, ਕਰਮਾਂ ਵਾਲਿਆਂ ਨੂੰ ਮਿਲਦਾ ਹੈ। ਪਾਏ ਕਹਾਂ, ਇਹ ਵਿਅਕਤੀ ਐਸਾ ਜਿਹੜਾ ਮਹਾਨ ਸ਼ਕਤੀ ਦਾ ਪੁੰਜ ਪਰਮਾਤਮਾ ਹੈ ਉਹ ਕਿੱਥੇ ਪ੍ਰਾਪਤ ਹੋ ਸਕਦਾ ਹੈ?
ਪਰਵਾਹ ਰਹੀ ਇਹ ਦਾਸ ਤਿਹਾਰੇ,
ਜੇ ਐਸਾ ਪਰਮਾਤਮਾ ਮਿਲ ਜਾਏ ਜਿਹੜਾ ਸਰਵ ਸ਼ਕਤੀਵਾਨ ਹੈ ਤੇ ਜਿਸ ਸੇਵਕ ਨੂੰ ਐਸਾ ਪਰਮਾਤਮਾ ਮਿਲ ਜਾਏ ਉਹਨੂੰ ਪ੍ਰਭਾ ਕਿਸ ਦੀ ਹੋ ਸਕਦੀ ਹੈ? ਉਹ ਕਿਸੇ ਦੀ ਕਾਨ ਕਨੌੜ ਦੇ ਥੱਲੇ ਆ ਸਕਦਾ ਹੈ? ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਤੁਸੀਂ ਐਡੇ ਵੱਡੇ ਮਹਾਨ ਸ਼ਕਤੀਆਂ ਨੂੰ ਵਿਨਾਸ਼ ਕਰਦੇ ਹੋ, ਮੈਂ ਤੁਹਾਡੇ ਸਰਨੀ ਆਇਆ ਹਾਂ, ਤੁਹਾਡੇ ਵਰਗੇ ਮਹਾਨ ਸ਼ਕਤੀਸ਼ਾਲੀ ਨੂੰ ਪਾ ਕਰਕੇ ਮੈਨੂੰ ਕਿਸੇ ਦੀ ਪਰਵਾਹ ਕਿਉਂ ਬਣੇ ਰਹੇਗੀ?
ਮੁੰਡਾ ਹੋਸੇ ਮਦ ਕੀਟਾ ਭਸੇ,
ਮੁੰਡ ਦੈਂਤ ਨੂੰ ਤੇ ਮਧੂ ਕੈਟਬ ਦੈਂਤ ਨੂੰ ਮਾਰਨ ਵਾਲੇ ਤੁਸੀਂ ਹੋ।
ਮੋਰ ਸੇ ਅਗ ਸੇ ਜਨ ਕੋਟ ਦਲੇ,
ਮੋਰ ਦੈਂਤ ਨੂੰ ਤੁਸਾਂ ਨੇ ਮਾਰਿਆ, ਅਘਾਸੁਰ ਦੈਂਤ ਨੂੰ ਤੁਸਾਂ ਨੇ ਮਾਰਿਆ, ਐਸੇ ਬੜੇ 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 ਸ਼ਕਤੀਸ਼ਾਲੀਆਂ ਨੂੰ ਇੱਕ ਛਿਨ ਵਿੱਚ ਤੁਸੀਂ ਦਲ ਸੁੱਟਿਆ ਹੈ, ਮਾਰ ਸੁੱਟਿਆ ਹੈ।
ਓਟਾ ਕਰੀ ਕਬ ਹੁਣਾ ਜਿਨਾ ਰਣ,
ਜਿਨ੍ਹਾਂ ਨੇ ਜੰਗ ਦੇ ਵਿੱਚ ਕਦੇ ਓਟ ਨਹੀਂ ਸੀ ਲਈ ਹੋਈ।
ਛੋਟਾ ਪਰੀ ਪਗ ਦੁਆ ਨਾ ਟਲੇ ਹੈ,
ਔਰ ਜਿਨ੍ਹਾਂ ਨੇ ਇਸ ਤਰ੍ਹਾਂ ਜੰਗ ਦੇ ਵਿੱਚ ਮਾਰ ਕੀਤਾ ਤੇ ਜੰਗ ਦੇ ਵਿੱਚ ਘਮਸਾਨ ਲੜਾਈ ਕਰਦਿਆਂ ਦੋ ਕਦਮ ਵੀ ਪਿੱਛਾ ਨਹੀਂ ਪੁੱਟਾ ਸੀ।
ਸਿੰਧਾ ਬਿਖਾ ਜੇ ਨਾ ਬੁੜਾ ਨਿਸਾਚਰ,
ਇਤਨੇ ਮਹਾਨ ਬਲੀ ਸਨ ਜਿਹੜੇ ਸਮੁੰਦਰ ਦੇ ਵਿੱਚ ਡੁੱਬਦੇ ਨਹੀਂ ਸਨ, ਇਸ ਤਰ੍ਹਾਂ ਦੇ ਜਿਹੜੇ ਦੈਂਤ ਸਨ, ਇਸ ਤਰ੍ਹਾਂ ਦੇ ਜਿਹੜੇ ਸਾਧ ਸੰਗਤ ਜੀ ਮਹਾਨ ਸ਼ਕਤੀਸ਼ਾਲੀ ਸਨ, ਜਿਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਨਿਸਾਚਰ, ਨਿਸਾਚਰ ਜਿਹੜੇ ਕਿ ਰਾਤ ਨੂੰ ਵਿਚਰਨ ਵਾਲੇ ਸ਼ਕਤੀ ਹਨ।
ਪਾਵਕ ਬਾਣ ਬਹਿ ਨਾ ਜਲੇ ਹੈ,
ਜਿਹੜੇ ਪਾਵਕ ਅੱਗ ਦੇ ਬਾਣ ਦੇ ਵਿੱਚ ਜਲੇ ਨਹੀਂ ਹਨ।
ਤੇ ਆਸ ਤੋਰਾ ਬਿਲੋਕ ਆਲੋਕ ਸੋ।
ਇਸ ਤਰ੍ਹਾਂ ਦੇ ਬੜੇ ਬੜੇ ਮਹਾਨ ਸ਼ਕਤੀਸ਼ਾਲੀਆਂ ਨੂੰ ਪਰਮਾਤਮਾ ਨੇ ਤੋੜ ਦਿੱਤੇ ਹਨ।
ਲਾਜ ਕੋ ਛੱਡ ਕੇ ਭੱਜ ਚਲੇ ਹੈ,
ਉਸ ਅਕਾਲ ਪੁਰਖ ਦੇ ਦਰਬਾਰ ਤੇ ਲਾਜ ਸ਼ਰਮ ਨੂੰ ਛੱਡ ਕੇ ਭੱਜ ਗਏ, ਉਹਦੇ ਸਾਹਮਣੇ ਟਿਕ ਨਾ ਸਕੇ।
ਰਾਵਣ ਸੇ ਮਹਿ ਰਾਵਣ,
ਰਾਵਣ ਤੇ ਮਹਿ ਰਾਵਣ ਵਰਗੇ,
ਕਹਟ ਕਾਨੋ ਸੇ ਪਲ ਬੀਚ ਪਛਾਰੇ,
ਕੰਨ ਘੜੇ ਦੇ ਮਾਂਗੂ ਸਨ, ਇਸ ਤਰ੍ਹਾਂ ਦੇ ਜਿਹੜੇ ਘਟ ਕੰਨ ਘੜੇ ਵਰਗੇ ਜਿਨ੍ਹਾਂ ਦੇ ਕੰਨ ਸਨ।
ਬਾਰਦ ਨਾਦ ਅਕੰਪਨ ਸੇ,
ਬਾਰਦ ਨਾਮ ਹੈ ਮੇਘਨਾਥ, ਅਕੰਪਨ ਵਰਗੇ ਦੈਤ।
ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ,
ਜੰਗ ਦੇ ਵਿੱਚ ਜਿਹੜੇ ਜਮ ਵਰਗੇ ਵੀ ਐਸੇ ਬਲੀਆਂ ਤੋਂ ਹਾਰ ਗਏ ਹਨ।
ਕੁੰਭ ਅਕੁੰਭ ਸੇ ਜੀਤ ਸਭੇ ਜਗ,
ਕੁੰਭ ਤੇ ਅਕੁੰਭ ਵਰਗਿਆਂ ਨੇ ਜਿਨ੍ਹਾਂ ਨੇ ਸਾਰੇ ਜਗਤ ਨੂੰ ਜਿੱਤਿਆ ਹੋਇਆ ਸੀ।
ਸਾਤੋਂ ਸਿੰਧ ਹਥਿਆਰ ਪਖਾਰੇ,
ਜੋ ਸੱਤਾਂ ਸਮੁੰਦਰਾਂ ਦੇ ਵਿੱਚ ਸ਼ਸਤਰ ਚਲਾਏ ਸਨ।
ਜੇ ਜੇ ਹੁਤੇ ਅਕਟੇ ਬਿਕਟੇ,
ਐਸੇ ਜਿਹੜੇ ਆਕੜ ਵਾਲੇ ਨਹੀਂ ਕੱਟੇ ਜਾਣ ਵਾਲੇ ਸਨ।
ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ,
ਕਾਲ ਪੁਰਖ ਨੇ ਕਿਰਪਾਨ ਵਿੱਚ ਕੱਟ ਦਿੱਤੇ ਐਸੇ ਵਸੇ ਬੜੇ ਬੜੇ ਆਕੜ ਵਾਲਿਆਂ ਨੂੰ।
ਜੋ ਕਾਹੂ ਕਾਲ ਤੇ ਭਾਜ ਕੇ ਬਾਚੀਅਤ,
ਜੇ ਕੋਈ ਕਾਲ ਤੋਂ ਭੱਜ ਕੇ ਬਚ ਸਕਦਾ ਹੋਵੇ,
ਤੋ ਕਿਹਾ ਕੁੰਟ ਕਾਹੋ ਭੱਜ ਜਈਆ,
ਆਦਮੀ ਕਿੱਥੇ ਕਿਹੜੇ ਕੁੰਟ ਵਿੱਚ ਭੱਜ ਕੇ ਜਾ ਕੇ ਬਚਾ ਸਕਦਾ ਆਪਣੇ ਆਪ ਨੂੰ।
ਆਗੇ ਹੂੰ ਕਾਲ ਧਰੇ ਅਸ ਗਾਜਤ,
ਕਿਉਂਕਿ ਮੌਤ ਤੋਂ ਜੇ ਭੱਜਦਾ ਹੈ ਬੰਦਾ ਤੇ ਅੱਗੇ ਮੌਤ ਖੜੀ ਹੁੰਦੀ ਹੈ ਤਾਂ ਤਲਵਾਰ ਲੈ ਕਰਕੇ।
ਛਾਜਤ ਹੈ ਜਿਹ ਤੇ ਨਸ ਅਈਆ,
ਐਸਾ ਜਿਹੜਾ ਪਰਮਾਤਮਾ ਹੈ ਮੌਤ ਦਾ ਰੂਪ ਸਬਰ ਫਬ ਰਿਹਾ ਹੈ, ਸ਼ੁਭ ਰਿਹਾ ਹੈ, ਉਹ ਤੋਂ ਭੱਜ ਕੇ ਨਟ ਕੇ ਕੋਈ ਬਚ ਨਹੀਂ ਸਕਦਾ।
ਐਸੋ ਨਾ ਕਹਿ ਗਇਓ ਕੋਈ ਸੋ ਦਾਵ ਰੇ,
ਬੜੇ ਸ਼ਾਸਤਰ ਬੜੇ ਗ੍ਰੰਥ ਬੜੀਆਂ ਕਿਤਾਬਾਂ ਬੜੀਆਂ ਸਾਧਨਾ ਦੱਸੀਆਂ ਗਈਆਂ ਨੇ, ਪਰ ਇਹੋ ਜਿਹਾ ਕੋਈ ਦਾਵ ਨਹੀਂ ਸਿਖਾਇਆ, ਐਸੀ ਕੋਈ ਪੜ੍ਹਾਈ ਕਿਸੇ ਨੇ ਦੱਸੀ ਨਹੀਂ, ਐਸਾ ਕੋਈ ਗ੍ਰੰਥ ਕਿਸੇ ਨੇ ਲਿਖਿਆ ਨਹੀਂ।
ਜਾਹੇ ਉਪਾਵ ਸੋ ਕਹਾਵ ਬਚਈਆ,
ਜਿਸ ਉਪਾਵ ਦੇ ਨਾਲ ਮੌਤ ਤੋਂ ਆਪਣਾ ਬਚਾਓ ਕਰ ਸਕਦਾ ਹੈ, ਐਸਾ ਕੋਈ ਦਾਵ ਕਹਿ ਗਿਆ, ਐਸਾ ਕੋਈ ਤਰੀਕਾ ਸਾਨੂੰ ਕਹਿ ਗਿਆ ਹੈ, ਭਾਵ ਕੋਈ ਨਹੀਂ ਕਹਿ ਕੇ ਗਿਆ।
ਜਾਂਤੇ ਨਾ ਛੁੱਟਿਆ ਮੂੜਾ ਕਹੂੰ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਮੂਰਖ ਹੇ ਬੰਦਿਆ, ਉਸ ਪਰਮਾਤਮਾ ਤੋਂ ਇਲਾਵਾ ਔਰ ਕਿਸੇ ਤੋਂ ਛੁਟਕਾਰਾ ਨਹੀਂ ਪਾਈਦਾ।
ਹਸ ਤਾਂ ਕਿ ਨਾ ਕਿਉਂ ਸ਼ਰਣਾਗਤ ਜਈਆ,
ਆਖਰ ਜਦ ਉਸ ਮੌਤ ਦੇ ਮੂੰਹ ਦੇ ਵਿੱਚ ਜਾਣਾ ਹੀ ਹੈ, ਉਸ ਅਕਾਲ ਦੇ ਮੂੰਹ ਵਿੱਚ ਜਾਣਾ ਹੀ ਹੈ, ਤੇ ਹਸ ਕੇ ਤੂੰ ਉਹਦੇ ਸਰਣੀ ਕਿਉਂ ਨਹੀਂ ਪੈ ਜਾਂਦਾ, ਉਹਦਾ ਭਾਣਾ ਕਿਉਂ ਨਹੀਂ ਮੰਨਦਾ ਤੂੰ।
ਕ੍ਰਿਸ਼ਨ ਆ ਬਿਸ਼ਨ ਜਪੇ ਤੋ ਇਹ ਕੋਟਕ,
ਚਾਹੇ ਕੋਈ ਕ੍ਰਿਸ਼ਨ ਦਾ ਨਾਮ ਜਪੇ ਚਾਹੇ ਕੋਈ ਵਿਸ਼ਨੂੰ ਦਾ ਨਾਮ ਜਪੇ,
ਰਾਮ ਰਹੀਮ ਭਲੇ ਵੇਦ ਧਿਆਇਓ,
ਕੋਈ ਰਾਮ ਰਾਮ ਕਹੇ ਚਾਹੇ ਰਹੀਮ ਰਹੀਮ ਕਰਕੇ ਚੰਗੀ ਤਰ੍ਹਾਂ ਧਿਆਉਣਾ ਕਰੇ,
ਬ੍ਰਹਮ ਜਪਿਓ ਆਰ ਸੰਭ ਥਪਿਓ,
ਚਾਹੇ ਕੋਈ ਬ੍ਰਹਮ ਦਾ ਕਵਚ ਦਾ ਜਾਪ ਜਪੇ ਚਾਹੇ ਸੰਭ ਵਰਗਾ ਬਲੀ ਹੋ ਜਾਏ,
ਤੇਹਾ ਤੇ ਤੋਹੇ ਕੋ ਕਿਨਹੂ ਨਾ ਬਚਾਇਓ,
ਇਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਬਚਾ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਸਿਵ ਭਏ ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਵਿਦ ਔਰ ਪੁਰਾਣ ਕੇ ਤੇ ਸਿਮਰਤ ਸਮੂਨ ਕੇ ਹੋਏ ਹੋਏ ਬਤੇ ਹੈ, ਮੋਨ ਦੀ ਮਦਾਰ ਕੇ ਤੇ ਅਸ਼ਨੀ ਕੁਮਾਰ ਕੇ ਤੇ ਕਾਲ ਬਸ ਭਏ ਹੈ, ਇਹ ਸਾਰੇ ਕਾਲ ਦੇ ਅਧੀਨ ਹਨ।
ਕੋਟਕ ਕਰੀ ਤਪ ਸਾਦੇ ਨ ਕੋਟਕ,
ਚਾਹੇ ਕੋਈ ਆਦਮੀ ਕਰੋੜ ਦਿਨ ਤੱਕ ਤਪੱਸਿਆ ਕਰਦਾ ਰਹੇ,
ਕਾਹੂ ਨਾ ਕੌਡੀ ਕੋ ਕੰਮ ਕਢਾਇਓ,
ਕਰੋੜ ਦਿਨ ਤੱਕ ਤਪੱਸਿਆ ਕੀਤਾ ਹੋਇਆ ਕੌਡੀ ਜਿੰਨਾ ਦਮੜੀ ਦਾ ਕੰਮ ਨਹੀਂ ਆਉਂਦਾ, ਕਿਉਂਕਿ ਮੌਤ ਤੋਂ ਮੂੰਹ ਤੋਂ ਬਚ ਨਹੀਂ ਸਕਦਾ ਬੰਦਾ।
ਕਾਮ ਕਾ ਮੰਤਰ ਕਸੀਰੇ ਕੇ ਕਾਮ,
ਇੱਛਾ ਪੂਰਨ ਵਾਲਾ ਜਿਹੜਾ ਮੰਤਰ ਹੈ ਦਮੜੀ ਕਮਾਉਣ ਦੇ ਜਿਹੜੇ ਮੰਤਰ ਹਨ,
ਨਾ ਕਾਲ ਕੋ ਕਹਾਓ ਕਿਨਹੂ ਨਾ ਬਚਾਇਓ,
ਪਰ ਉਸ ਕਾਲ ਦਾ ਘਾਵ ਦਾਵ ਕੋਈ ਬਚਾ ਨਹੀਂ ਸਕਦਾ।
ਕਾਹੇ ਕੋ ਕੂਰ ਕਰੇ ਤਪੱਸਾ,
ਇਸ ਵਾਸਤੇ ਕਿਉਂ ਝੂਠੀ ਤਪੱਸਿਆ ਕਰਦੇ ਹੋ ਤਪਸਵੀ ਹੋ,
ਕਾਹੇ ਕੋ ਕੂਰ ਕਰੇ ਤਪੱਸਾ ਇਨਕੀ,
ਇਹਨਾਂ ਦੀ ਜਿਹੜੀ ਤਪੱਸਿਆ ਦੀ ਜਿਹੜੀ ਫਲ ਹੈ,
ਕੋ ਕੌਡੀ ਕੇ ਕੰਮ ਨਾ ਹੈ,
ਕੌਡੀ ਜਿੰਨੇ ਕੰਮ ਵੀ ਨਹੀਂ ਆਉਣੀ ਹੈ, ਆਦਮੀ ਤਪੱਸਿਆ ਕਰਦਾ ਹੈ ਇੱਛਾਵਾਂ ਪੂਰੀਆਂ ਹੋ ਸਕਦੀਆਂ ਨੇ, ਧਨ ਦੌਲਤ ਮਿਲ ਸਕਦਾ ਹੈ, ਲੇਕਿਨ ਮੌਤ ਤੋਂ आदमी बच नहीं सकता।
तोहे बचाए सके कहो कैसे कर।
इंसान जिन्ने भी देवी देवत्या दी तू आराधना कर, आखर वो देवी देवते अपने आप नु बचा नहीं सकते ते तेरी की रक्षा किमें करनगे।
आपन कहाव बचाए ना अह।
जदो अपने आप नु बचा नहीं सकते ते तेनु किमें बचा सकनगे।
कोप कराले की पावक कुंड में।
वो जड़ा कोप भयानक डरौनी काल दा कुंट है, अग्नि कुंट।
आप टंगयो ते म तोहे टंगे है।
यहाँ परमात्मा वो काल ने सारे नु टंगया, इसी तरह तेनु भी टंग लेना है।
चेत रे चेत आ जाओ जी मैं जड़।
इस करके गुरु गोविंद सिंह जी कहंदे ने हाले भी मन दे विच चेते कर ले।
काल कृपा बिन काम ना आह।
उस कृपाल दे काम तो बिना और कुछ काम नहीं आवेगा।